पग पंकज बंधन सिमरो अंगद दोख निकंदन। अमरदास गोर हृदय त्यामो हृदय त्यावो। श्री गुरु रामदास गुण गावो। श्री अर्जन विघ्नन के नाशक विघ्नन के नाशक। श्री हर गोविंद शोभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। गुरु तेग बहादुर परम कृपाला परम कृपाला। श्री गुरु गोविंद सिंह विशाला। तरों तरा पर पुन पुन शीशा पुन पुन शीशा। बंद हो बार बार जगदीशा। जिसमें है अमृत ज्ञान है माणक भगत बैरा। श्री गुरु ग्रंथ साहिब उदद बंदों कर अनुराग। एकंकारा सतगुरु तेह प्रसाद सच होए। वाहे गुरु जी की फतेह। विघ्न विनाशन सोए। धन धन सच्चे पातशाह गरीब नवाज दीन दुनिया दे मालक चावर शतर तखत दे मालक समरथ गुरु परतख गुरु सच्चे पातशाह दासां गरीबां दी इज्जत रखण वाले पत रखण वाले दया करन वाले मेहर करन वाले बख्शां करन वाले हाजरा हजूर जहरा जहूर सर्ब कला भरपूर सच्चे पातशाह तन तन सतगुरु श्री गुरु ग्रंथ साहिब जी महाराज। सतगुरु सच्चे पातशाह महाराज जी की पवित्र हाजरी विखे सुभाए मान गुरु की साजी नवाजी गुरु जी की प्यारी गुरु जी की सवारी साध संगत जी आप जी बड़े प्यार दे नाल जिथे सतगुरु जी के सोहने दर्शन कर रहे हो भाई साहब जी की रसना तो श्री मुख वाक शब्दों का कीर्तन आप जी ने सरवण किया। आप जी ने भाई साहब शब्द सुना रहे सन मित्र प्यारे नू हाल मुरीदा दा कहना। हजूर सच्चे पातशाह गरीब नवाज जी मुख वाक गुरु साहब जी का यह शब्द ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬੇਂਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਚਾਰ ਪੰਗਤੀਆਂ ਇਸ ਸ਼ਬਦ ਦੀਆਂ ਹਨ, ਪਰ ਚਾਰ ਪੰਗਤੀਆਂ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਬੜੀ ਵੱਡੀ ਅਵਸਥਾ ਬਿਆਨ ਕਰਦੇ, ਬੜੀ ਵੱਡੀ ਅਵਸਥਾ ਦੱਸਦੇ ਨੇ। ਇਹ ਅਵਸਥਾ ਗੁਰੂ ਸਾਹਿਬ ਜੀ ਦੀ ਹੋ ਸਕਦੀ ਹੈ, ਜਾਂ ਗੁਰੂ ਸਾਹਿਬ ਵਿੱਚ ਓਤ ਪੋਤ ਹੋਏ ਗੁਰਸਿੱਖਾਂ ਦੀ ਹੋ ਸਕਦੀ ਹੈ ਜੀ, ਹਰ ਇੱਕ ਦੀ ਨਹੀਂ ਹੈਗੀ ਜੀ। ਆਓ ਆਪਾਂ ਪਿਆਰ ਦੇ ਨਾਲ ਅੱਜ ਮਾਛੀਵਾੜੇ ਵਾਲਾ ਇਤਿਹਾਸ ਸਰਵਣ ਕਰਨਾ। ਵਾੜੇ ਤੇ ਬੜੇ ਸਨ, ਮਾਛੀਵਾੜਾ ਇਸ ਕਰਕੇ ਪ੍ਰਸਿੱਧ ਹੋਇਆ ਕਿਉਂਕਿ ਹਜ਼ੂਰ ਸੱਚੇ ਪਾਤਸ਼ਾਹ ਨੇ ਮਾਛੀਵਾੜੇ ਵਿੱਚ ਚਰਨ ਪਾਏ ਹਨ ਜੀ। ਔਰ ਇਹ ਸ਼ਬਦ ਵੀ ਮਾਛੀਵਾੜੇ ਦੇ ਵਿੱਚ ਰੁੱਖ ਦੇ ਹੇਠਾਂ ਬੈਠ ਕੇ ਵਾਹਿਗੁਰੂ ਜੀ ਦੀ ਯਾਦ ਵਿੱਚ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਸੀਗਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਹਾਰਾਜ ਸੱਚੇ ਪਾਤਸ਼ਾਹ ਆਪ ਆਪਣੀ ਕਲਾ ਵਰਤਾਉਣ। ਅੱਜ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਇਹੋ ਇਤਿਹਾਸ ਸੁਣਾਉਣਾ ਸੀ। ਮੈਂ ਮਨ ਵਿੱਚ ਇਹੋ ਸੋਚ ਰਿਹਾ ਸਾਂ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਮ ਮਨੁੱਖ ਤਾਂ ਹੈਗੇ ਨਹੀਂ ਜੀ, ਆਮ ਮਨੁੱਖ ਮਹਾਰਾਜ ਹੈਗੇ ਨਹੀਂ, ਪਰ ਇਤਿਹਾਸ ਅਸੀਂ ਇਸ ਤਰ੍ਹਾਂ ਸੁਣਾਉਂਦੇ ਜਿਵੇਂ ਮਹਾਰਾਜ ਆਮ ਮਨੁੱਖ ਹੋਣ ਜੀ। ਮਹਾਰਾਜ ਸਾਨੂੰ ਬਖਸ਼ ਲੈਣ ਸੱਚੇ ਪਾਤਸ਼ਾਹ, ਭਾਵਨਾ ਦੇ ਨਾਲ ਪਿਆਰ ਦੇ ਨਾਲ ਆਪਣੀ ਗੱਲ ਕਰਨ ਦਾ ਮੌਕਾ ਸਾਨੂੰ ਬਖਸ਼ਿਸ਼ ਕਰਨ, ਸੁਣਨ ਦਾ ਮੌਕਾ ਬਖਸ਼ਿਸ਼ ਕਰਨ। ਆਓ ਪਿਆਰ ਦੇ ਨਾਲ ਸਾਰੀ ਸੰਗਤ ਜੋੜੋ ਦੋਵੇਂ ਹੱਥ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਸੱਚੇ ਪਾਤਸ਼ਾਹ ਦੋ ਲਾਲਾਂ ਨੂੰ ਸ਼ਹੀਦ ਕਰਾ ਕੇ, ਸਿੰਘਾਂ ਨੂੰ ਸ਼ਹੀਦ ਕਰਾ ਕੇ ਕੱਲ੍ਹ ਆਪ ਜੀ ਨੇ ਸਰਵਣ ਕੀਤਾ। ਤਾੜੀ ਮਾਰ ਕੇ ਕੱਲ੍ਹ ਵਾਲੀ ਰਾਤ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਤੱਕ ਪਹੁੰਚਦੇ ਹਨ ਜੀ। ਰਾਤ ਦੇ ਦੀਵਾਨਾਂ ਵਿੱਚ ਵੀ ਬੇਨਤੀ ਕੀਤੀ ਸੀ ਸਾਧ ਸੰਗਤ, ਜਦੋਂ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਤੱਕ ਜਾਣਾ ਹੈ ਨਾ, ਉਦੋਂ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਅੰਦਰ ਭਾਵਨਾ ਬਣਾ ਕੇ ਜਾਣੀ ਹੈ। ਕਿਉਂ? ਭਾਈ ਦਇਆ ਸਿੰਘ ਜੀ ਤੇ ਜੋੜਾ ਮਹਾਰਾਜ ਵਾਸਤੇ ਲੈ ਕੇ ਆਏ ਸੀ, ਮਹਾਰਾਜ ਜੋੜਾ ਪਾ ਲਓ। ਮਹਾਰਾਜ ਕਹਿੰਦੇ ਅਸੀਂ ਇਸ ਤਰ੍ਹਾਂ ਹੀ ਜਾਣਾ। ਮਹਾਰਾਜ ਕੱਟੇ ਹੋਏ ਸ਼ਸਤਰ ਮੈਦਾਨ ਵਿੱਚ ਪਏ ਹਨ। ਮਹਾਰਾਜ ਕਹਿਣ ਲੱਗੇ ਜੇ ਕੱਟੇ ਹੋਏ ਸ਼ਸਤਰ ਪਏ ਨੇ ਤੇ ਸਿੰਘਾਂ ਦੇ ਸਰੀਰ ਵੀ ਕੱਟੇ ਹੋਏ ਪਏ ਨੇ, ਭਾਈ ਸ਼ਹੀਦ ਸਿੰਘਾਂ ਦੇ ਸਰੀਰਾਂ ਦੇ ਸਾਹਮਣਿਓਂ ਜੋੜਾ ਪਾ ਕੇ ਮੈਂ ਲੰਘ ਜਾਵਾਂ? ਮਹਾਰਾਜ ਕਹਿੰਦੇ ਐਸਾ ਨਹੀਂ ਹੋ ਸਕਦਾ ਜੀ। ਸਾਧ ਸੰਗਤ ਜੀ, ਪਿਛਲੀ ਵਾਰ ਪਿਛਲੀਆਂ ਸਰਦੀਆਂ ਦੇ ਵਿੱਚ ਇੱਧਰ ਮੈਂ ਤੇ ਤੋਂ ਅੱਗੇ ਵੀਲਾ ਬੱਜੂ ਪਿੰਡ ਵਿੱਚ ਅਸੀਂ ਕਥਾ ਕਰਨ ਗਏ, ਰਾਤ ਦਾ ਸਮਾਂ ਸੀਗਾ ਅਤੇ ਮੈਨੂੰ ਭਖੜੇ ਬਾਰੇ ਨਹੀਂ ਸੀ ਪਤਾ ਵੀ ਭਖੜਾ ਕੀ ਹੁੰਦਾ ਜੀ। ਹਾਂਜੀ, ਗੱਡੀ 'ਚੋਂ ਨਿਕਲ ਕੇ ਜੋੜਾ ਗੱਡੀ 'ਚ ਲਾਇਆ ਜੀ ਅਤੇ ਅਸੀਂ ਪੰਡਾਲ ਵੱਲ ਨੂੰ ਤੁਰੇ ਜਾਈਏ ਅਤੇ ਭਖੜਾ ਚੁੱਪ ਗਿਆ ਜੀ, ਬੜੀ ਉਹਦੀ ਦਰਦ ਹੋਈ ਜੀ। ਅਤੇ ਮੈਂ ਤੇ ਸਿੰਘਾਂ ਨੂੰ ਆਖਿਆ ਵੀ ਕੰਢਾ ਚੁੱਪ ਗਿਆ, ਜਿਹੜੇ ਸਿੰਘ ਨੇ ਕੱਢਿਆ ਉਹਨੇ ਦੱਸਿਆ ਵੀ ਇਹ ਕੰਢਾ ਨਹੀਂ ਹੈ, ਭਖੜਾ ਹੈ। ਭਖੜਾ, ਭਖੜੇ ਵਿੱਚ ਚਾਰ ਪੰਜ ਕੰਢੇ ਇਕੱਠੇ ਹੀ ਲੱਗੇ ਹੁੰਦੇ ਜੀ। ਹਾਂਜੀ, ਰਸਤੇ ਵਿੱਚ ਉਦੋਂ ਕਈ ਭਖੜੇ ਵੀ ਆਏ ਹੋਣਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਾਮਾ ਉਹ ਸਾਧ ਸੰਗਤ ਜੀ ਰਸਤੇ ਵਿੱਚ ਟਾਹਣੀਆਂ ਦੇ ਨਾਲ ਲੱਗ ਲੱਗ ਕੇ ਤਕਰੀਬਨ ਫਟ ਚੁੱਕਾ ਸੀਗਾ ਜੀ। ਤਾਂਹੀਓ ਵਾਰ ਵਾਰ ਬੇਨਤੀ ਆ, ਆਹ ਜਿਹੜਾ ਹਫ਼ਤਾ ਹੈ ਨਾ, ਇਹਦੇ ਵਿੱਚ ਸੁਰਤੀਆਂ ਇਕਾਗਰ ਕਰਕੇ ਮਹਾਰਾਜ ਦੇ ਪਿਆਰ ਵਿੱਚ ਜੁੜ ਜਾਇਆ ਕਰੋ ਜੀ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਲਗਾਤਾਰ ਚੱਲ ਰਹੇ, ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਮਾਨ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਇੱਕ ਤੇ ਪੰਜ ਪਿਆਰੇ ਹੋਣ ਕਰਕੇ ਇਹਨਾਂ ਨੂੰ ਪਿਆਰੇ ਆਖਿਆ ਨਾ, चलो भाई मान सिंह जी भी दास ने प्यारा शब्द वरत्या, उहदा कारण यह है इहो जे समय जिहड़ा नाल है उहनूं होर की आखीए जी असीं जी, वह प्यारा ही है। सात संगत इन्हां सिंघां नूं महाराज सच्चे पातशाह ने आख्या भाई तारे की सेध ते मिलना जी। ते आपां सब नूं पता दसवें पातशाह माछीवाड़े सिंघां तों पहलां पहुँच गए सन जी। हुण इत्थे हिसाब लाओ तीन रातां हो गईआं महाराज लम्मे नहीं पए जी, लगातार सच्चे पातशाह चले जी लगातार। एक दिन किला छड्डिया, एक दिन चमकौर दी गढ़ी विच जिहड़ी रात है वह भी तुसीं सरवण कीती। महाराज सच्चे पातशाह सारी रात बैठे रहे जां अपने सिंघां उत्ते पहरा दित्ता सच्चे पातशाह ने। एक रात सारी महाराज सच्चे पातशाह चमकौर दी गढ़ी तों सफर तय करते हैं तो माछीवाड़े पहुँचते हैं जी। हाँ जी, तीन रातां कोई महाराज ने आराम नहीं सी कीता जी। शरीर की पद्धर की मैं किरिया की गल कर रहा, हजूर सच्चे पातशाह गरीब नवाज बिना आराम कीत्या माछीवाड़े पहुँचण तो पहला दो तीन थावां ते होर रुकते ने। दसदे बाग सीगा एक महाराज इत्थे रुके ते तीर चलाउण वास्ते ना कमान फड़न वास्ते इत्थे अंगूठे विच इक छाप पाई जांदी सी, उस छाप विच हीरा सीगा। साह संगत जी जदों महाराज सच्चे पातशाह उस बाग विच कुछ समय वास्ते बैठे उत्थे दो गुजर आए जी, उन्हां दा पशु गवाचिया सी, रात लभ रहे सन। जदों उन्हां वेख्या भी इत्थे कोई बैठा ते कौन बैठा है, पता लगा इह ते गुरु गोबिंद सिंह जी हन जी। साह संगत बंदा अरदास करदा रहे, मन दा कोई पता नहीं है मन किहड़े वेले बेईमान हो जाणा जी। महाराज कहिंदे लोभी जीरा थिर ना रहत है, जिहड़ा लोभी जीरा है ना लोभी बंदा यह थिर नहीं रह सकता। उन्हें सोचा भी रौला पाईए तो सरकार नूं दसीए, सरकार ने इनाम रखिया है। महाराज सच्चे पातशाह कोल सद्दे, महाराज छाप देख के हीरे वाली, महाराज कहिंदे लै भाई ये लैला ते रौला ना पाई। पर साध संगत वो लै के फिर बोलदा मन विच दोहरा लालच बे गुरु साहब को हीरे वाला कारज भी हो गया ते सरकार को इनाम भी लै लिए, फिर सतगुरु सूरमे भी ने जी। तीन रातां हो गईआं आराम कोई नहीं कीता, लगभग कई घंटे जंग विच ही महाराज सच्चे पातशाह ने बतीत किया। महाराज गरीब नवाज जी फिर उन्हों कोल सद दे जी, जदों कोल सद्या महाराज कहिंदे लागे आया मुख ते चपेड़ मार दित्ती, उन्हों उत्थे गूंगा कर दिता जी। ते हीरा महाराज ने आप रख लिया जी। फिर महाराज कहिंदे तेनू समझाया सी हुण बोल, कहन लगे फिर कितों बोलना सीगा। साध संगत महाराज अगे वधे, जदों माछीवाड़ा साहब जाओ ते उत्थे गुरद्वारा साहब तो बाहर निकलोगे ना जी, एक रुख है रुख साध संगत जी। जांदिया माछीवाड़े महाराज सच्चे पातशाह लम्मे नहीं पै गए जी। जदों महाराज उस थान ते पहुँचे ते हुणे भाई साहब जदों शब्द पढ़ के उठ रहे सी ना, मैनू कहन लगे ये शब्द किन्नू मुखातब हो के सच्चे पातशाह ने उचारिया जी। मित्र प्यारे नू हाल मुरीदां दा कहना ये शब्द सच्चे पातशाह ने उत्थे उचारिया, ये गुरु साहब दे अंदर दी अवस्था है। हुण ये शब्द दियां तुकां ध्यान ना सुनियो, मित्र प्यारे नू हाल मुरीदां दा कहना। हुण इस तरह कहा जा रहा है जिवें सामने कोई होवे ते सामने आए हुए व्यक्ति नूं ये कहा जा रहा होवे भी भाई तू साडे उस मित्र को जाना है, उस मित्र नूं मेरा हाल भी जाके दस दें। सीधी जी गल सौखे जे अर्थ बेनती कर रहे हैं, सौखे जे अर्थ ये बनते भी इस पंक्ति दे विच किसी नूं मैसेज दिता जा रहा है जी। मैसेज दिता जा रहा है भी आ संदेशा मेरे वालों रब नूं जाके दे दें जी। हुण पहली गल महाराज संदेशा उन्हों देणगे ਜਿਹੜਾ ਪਤਾ ਵੀ ਇਹਨੇ ਰੱਬ ਤੱਕ ਪਹੁੰਚ ਜਾਣਾ ਹੈ ਜੀ, ਜਿਹਦੀ ਲਖਤਾ ਹੀ ਕੋਈ ਨਹੀਂ, ਉਹਨੂੰ ਸੰਦੇਸ਼ਾ ਕਿਵੇਂ ਦਿੱਤਾ ਜਾਏਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਕਹਿ ਰਹੇ ਨੇ ਜਿਹਨੇ ਰੱਬ ਕੋਲ ਪਹੁੰਚਣਾ ਹੈ। ਹੁਣ ਇੱਥੇ ਦੋ ਭਾਵ ਨੇ, ਨਾਸਤਕ ਬੁੱਧੀ ਇਹ ਕਹੇਗੀ ਇੱਕ ਬੰਨੇ ਸਰਬ ਵਿਆਪੀ ਰੱਬ ਆਖੀ ਜਾਂਦੇ ਨੇ, ਦੂਜੇ ਬੰਨੇ ਰੱਬ ਕੋਲ ਪਹੁੰਚਣਾ ਹੈ ਜਾ ਕੇ, ਇਹਦਾ ਮਤਲਬ ਰੱਬ ਇੱਥੇ ਨਹੀਂ ਹੈਗਾ, ਰੱਬ ਕਿਸੇ ਹੋਰ ਥਾਂ 'ਤੇ ਮੌਜੂਦ ਹੈ। ਅਤੇ ਗੁਰਮੁਖੋ, ਮੰਨੋ ਜਾਂ ਨਾ ਮੰਨਣ, ਪਰ ਇੱਥੇ ਸੱਚਖੰਡ ਵਿੱਚ ਜਿਹੜਾ ਵਾਹਿਗੁਰੂ ਜੀ ਦਾ ਜੋਤ ਸਰੂਪ ਪ੍ਰਕਾਸ਼ ਹੈ ਨਾ, ਉਹਦੀ ਗੱਲ ਮਹਾਰਾਜ ਦਸਵੇਂ ਪਾਤਸ਼ਾਹ ਕਰ ਰਹੇ ਨੇ ਜੀ। ਇਹ ਸੰਪਰਦਾਇ ਮਹਾਂਪੁਰਖ ਜੋ ਅਸੀਂ ਵਿੱਦਿਆ ਪੜ੍ਹੀ ਹੈ ਉਹਦੇ ਵਿੱਚ ਇਹ ਆਖਿਆ, ਇੱਧਰੋਂ ਸੰਗਤ ਸਿੰਘ ਜੀ ਹੋਣਾ ਸਰੀਰ ਤਿਆਗਿਆ, ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਉਹਨਾਂ ਨੂੰ ਆਖਿਆ ਸੀਗਾ, ਭਾਈ ਸੰਗਤ ਸਿੰਘ, ਜਦੋਂ ਉਹਨਾਂ ਦੀ ਰੂਹ ਸੱਚੇ ਪਾਤਸ਼ਾਹ ਕੋਲ ਹਾਜ਼ਰੀ ਲਵਾਉਣ ਆਈ, ਆਖਿਆ ਸੀ ਸੰਗਤ ਸਿੰਘ ਤੁਸੀਂ ਉਸ ਮਿੱਤਰ ਪਿਆਰੇ ਕੋਲ ਜਾਣਾ, ਅਤੇ ਮੇਰੇ ਬਾਰੇ ਵੀ ਜਾ ਕੇ ਉਸ ਮਿੱਤਰ ਪਿਆਰੇ ਵਾਹਿਗੁਰੂ ਜੀ ਨੂੰ ਦੱਸਿਓ ਜੀ। ਦੂਜਾ ਭਾਈ ਸਾਹਿਬ ਉੱਠ ਕੇ ਕਹਿਣ ਲੱਗੇ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਦੇਵੀ ਦੇਵਤੇ ਵੀ ਉਸ ਸਮੇਂ ਸਤਿਗੁਰੂ ਦੇ ਦਰਸ਼ਨ ਕਰਨ ਆਏ ਹੋਣ ਜੀ। ਪਰ ਗੱਲ ਕੀ, ਮਹਾਰਾਜ ਦੇ ਅੰਦਰ ਦੀ ਅਵਸਥਾ ਹੈ ਜਿਹੜੀ ਗੱਲ ਮੁੱਖ ਢੁੱਕਦੀ ਹੈ। ਸਾਧ ਸੰਗਤ, ਕਮਾਲ ਦੀ ਗੱਲ ਇਹ ਹੈ, ਰੱਬ ਨਾਲ ਵਾਹਿਗੁਰੂ ਜੀ ਦੇ ਨਾਲ ਕਿੰਨਾ ਪਿਆਰ ਹੋਏਗਾ ਦਸਵੇਂ ਪਾਤਸ਼ਾਹ ਦਾ, ਓਤ ਪੋਤ ਨੇ ਪਰਮੇਸ਼ਰ ਦੇ ਨਾਲ, ਹੁਣੇ ਇੱਕ ਦਿਨ ਵੀ ਚੰਗੀ ਤਰ੍ਹਾਂ ਨਹੀਂ ਪਿਆ ਵੀ ਸਾਹਿਬਜ਼ਾਦੇ ਸ਼ਹੀਦ ਕਰਵਾ ਕੇ, ਸਿੰਘ ਸ਼ਹੀਦ ਹੋ ਗਏ ਹਨ, ਸਾਰਾ ਕੁਝ ਖਤਮ ਇੱਕ ਹਿਸਾਬ ਨਾਲ, ਪਰ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆ ਕੇ ਬੈਠੇ, ਉੱਥੇ ਵੀ ਵਾਹਿਗੁਰੂ ਜੀ ਦੇ ਗੁਣ ਹੀ ਗਾ ਰਹੇ ਹਨ ਜੀ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਕੀ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਹੇ ਵਾਹਿਗੁਰੂ ਤੇਰੇ ਤੋਂ ਬਗੈਰ ਜਿਹੜੇ ਬੰਦੇ ਇਸ ਧਰਤੀ 'ਤੇ ਹਨ, ਰਜਾਈਆਂ 'ਚ ਵੀ ਬੈਠੇ ਹੋਣ ਨਾ ਜੀ, ਸਮਝੋ ਵੀ ਨਾਗਾਂ ਦੇ ਝੁੰਡ ਵਿੱਚ ਬੈਠੇ ਨੇ ਜੀ। ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਰਜਾਈਆਂ ਲੈਣੀਆਂ ਇਹ ਵੀ ਰੋਗ ਹੀ ਬਣ ਜਾਂਦਾ ਜੀ। ਫਿਰ ਬੇਨਤੀ ਹੈ, ਇਹ ਅਵਸਥਾ ਦਸਵੇਂ ਪਾਤਸ਼ਾਹ ਦੀ ਹੋ ਸਕਦੀ ਆ ਜਾਂ ਦਸਵੇਂ ਪਾਤਸ਼ਾਹ ਵਿੱਚ ਓਤ ਪੋਤ ਹੋਏ ਕਿਸੇ ਗੁਰਸਿੱਖ ਦੀ ਹੋ ਸਕਦੀ ਆ। ਸਾਨੂੰ ਤਾਂ ਰਜਾਈਆਂ ਲੈਣੀਆਂ ਚੰਗੀਆਂ ਲੱਗਦੀਆਂ ਜੀ, ਸਿੱਧੀ ਜੀ ਗੱਲ ਹੈ। ਪਰ ਮਹਾਰਾਜ ਕਹਿ ਰਹੇ ਰੱਬ ਦੀ ਯਾਦ ਨਹੀਂ ਹਿਰਦੇ ਵਿੱਚ ਹੈਗੀ, ਅਤੇ ਰਜਾਈਆਂ ਵੀ ਲਈਆਂ ਹੋਣ ਦੀ ਭਾਵੇਂ ਜੀ, ਉਹ ਵੀ ਰੋਗ ਹੀ ਹਨ ਰੋਗ ਜੀ। ਅਤੇ ਨਾਗਾਂ ਵਿੱਚ ਜਾ ਕੇ ਕੋਈ ਬੰਦਾ ਬਹਿ ਜੇ, ਹਰ ਵਕਤ ਜਾਣ ਦਾ ਖਤਰਾ ਹੈ। ਮੈਂ ਜੁ ਕੇ ਆਖੋ, ਕੋਈ ਪਤਾ ਕਿਹੜੇ ਵੇਲੇ ਕਿੰਨੇ ਡੰਗ ਦੇਣਾ ਜੀ, ਹਰ ਵਕਤ ਜਾਮ ਦਾ ਖਤਰਾ ਹੈ। ਵਾਹਿਗੁਰੂ ਜੀ, ਜੇ ਤੁਹਾਡੀ ਯਾਦ ਹਿਰਦੇ ਵਿੱਚ ਨਹੀਂ ਹੈਗੀ ਤਾਂ ਹਰ ਵਕਤ ਹੀ ਜਾਣ ਦਾ ਖਤਰਾ ਹੈ। ਗੱਜ ਕੇ ਆਖੋ, ਹਰ ਵਕਤ ਜਾਣ ਦਾ ਖਤਰਾ ਹੈ। ਗੁਰਮੁਖੋ, ਮਨਮੁਖ ਬੰਦਾ, ਸੁਰਾਹੀ ਉਹਦੇ ਵਾਸਤੇ ਬੜੀ ਵੱਡੀ ਚੀਜ਼ ਹੈ। ਸੁਰਾਹੀ ਕਹਿੰਦੇ ਜਿਹਦੇ ਅੱਗੇ ਸੁਰਾਖ ਹੁੰਦਾ, ਉਹਦੇ ਵਿੱਚ ਸ਼ਰਾਬ ਪਾ ਕੇ ਨਾ, ਉੱਤੋਂ ਸ਼ਰਾਬ ਪਾ ਕੇ ਸੁਰਾਖ ਰਾਹੀਂ ਸ਼ਰਾਬ ਕੱਢੀ ਜਾਂਦੀ ਜੀ, ਸੁਰਾਈਆਂ ਵਿੱਚ ਪਾ ਕੇ, ਸੁਰਾਈਆਂ ਰਾਹੀਂ ਪਿਆਲਿਆਂ 'ਚ ਪਾਈ ਜਾਂਦੀ ਹੈ ਜੀ। ਸੱਚੇ ਪਾਤਸ਼ਾਹ ਕਹਿੰਦੇ ਸੂਲ ਸੁਰਾਹੀ ਖੰਜਰ ਪਿਆਲਾ, ਜਿਹੜੇ ਸੁਰਾਈਆਂ ਨੇ ਨਾ, ਮਨਮੁਖ ਅਤੇ ਸ਼ਰਾਬ ਨਾਲ ਭਰੀ ਹੋਈ ਸੁਰਾਹੀ ਵੇਖ ਕੇ ਖੁਸ਼ ਹੋ ਜਾਏਗਾ, ਪਰ ਹੇ ਵਾਹਿਗੁਰੂ ਸੁਰਾਈਆਂ ਇਸ ਤਰ੍ਹਾਂ ਨੇ ਜਿਵੇਂ ਸੂਲ ਚੁੱਭਦੇ ਹੋਣ ਦੀ। ਵਾਹਿਗੁਰੂ ਜੀ ਦੀ ਯਾਦ ਵੇਖੋ, ਉੱਥੇ ਬੈਠੇ ਮਹਾਰਾਜ ਕਿਹੋ ਜਿਹੇ ਬਚਨ ਕਰਨ ਦੇ ਜੀ, ਖੰਜਰ ਪਿਆਲਾ। ਕਹਿਣ ਲੱਗੇ ਮਨਮੁਖ ਬੰਦੇ ਪਿਆਲੇ ਪੀਂਦੇ ਨੇ, ਪਰ ਵਾਹਿਗੁਰੂ ਜੇ ਤੇਰੀ ਯਾਦ ਨਹੀਂ ਹੈ ਨਾ, ਪਿਆਲੇ ਪੀਣੇ ਵੀ ਇਸ ਤਰ੍ਹਾਂ ਜਿਵੇਂ ਖੰਜਰ ਹੀ ਵਗ ਰਹੇ ਹੋਣ ਜੀ, ਖੰਜਰ ਵੱਜ ਰਹੇ ਹੋਣ। ਅਤੇ ਬੇਂਗ ਕਸਾਈਆਂ ਦਾ ਸਹਿਣਾ, ਸਾਧ ਸੰਗਤ ਜੀ, ਕਸਾਈਆਂ ਕੋਲ ਵੱਖ ਵੱਖ ਵਿਦਵਾਨਾਂ ਦੀ ਰਾਏ ਹੈ, ਇਹ ਸਜ਼ਾ ਦਾ ਨਾਮ ਹੈ। ਕਸਾਈ ਸਜ਼ਾ ਦਿੰਦੇ ਜੀ ਜਾਨਵਰ ਨੂੰ ਜੀ, ਉਹਦੇ ਅੰਗਾਂ ਨੂੰ ਤੰਗ ਕੀਤਾ ਜਾਂਦਾ, एक शस्त्र खास किस्म का शस्त्र हुंदा है उन्हां कोल, उहदे नाल तंग करदे। वाहिगुरु जे तेरी याद हिरदे विच नहीं है, असीं इन्ने दुखी हाँ जिवें उह पशु जदों उहनूं कसाई बिंग दिंदा ना ते पशु दुखी हुंदा है, उवें फिर मन दुखी हो जांदा जे रब की याद हिरदे चों निकल जाए जी। गज के आखो यारड़े दा सानू सत्थर चंगा। वाहिगुरू जे तेरी याद हिरदे विच है ते यारड़े दा सानू सत्थर चंगा। सत्थर हुंदा आम माड़ी मोटी विछाई दी, जा रड़ा मैदान ही थले पुंजे जी, बहुती कीमती विछाई नहीं, मखमली बस्तर नहीं जी। यारड़े दा सानू सत्थर चंगा, पठ खेड़े आंदा रहना। जमीन ते बंदा बैठा है ते जे सुरत नाम विच जुड़ गई ना, जे नाम विच ध्यान जुड़ गया, नाम जपण नू जी करन लग पे, नाम जपण विच आनंद आउण लग पवे, ते महाराज सच्चे पातशाह कहिंदे ओह उसे तरह जिवें पठ खेड़े आंदे रहना, भाव जिवें वधिया नगर खेड़े विच रहना होवे, मखमली बस्तर बिस्तरियां ते बंदा बैठा होवे ते आनंद बणिया रहिंदा है। दसवें पातशाह कहिंदे वाहिगुरू जी अज कल्ला सत्थर ही है थले जी, भाव कुछ भी नहीं हैगी विछाई थले, पर वाहिगुरू तुहाडी याद हिरदे विच है, इस तरह जिवें आनंदपुर साहब बैठा वा जी। गुरमुखो मैं फिर बेनती करन लगा जे जने खाने की अवस्था नहीं चे हुंदी दी है जी, कोई रब का प्यारा, कोई रब का प्यारा जड़ा ओत पोत होया होवे ना जी, ओदी अवस्था हुंदी है, दुख भी आवे तां भी वाहिगुरु जी की याद हिरदे विच रहिंदी है जी, दुख विच भी आनंद ही बनिया रहिंदा जी, उहनूं जी मौज बनी रहिंदी है। महाराज गुरु अर्जन देव साहब आप कृपा करदे गुरबाणी दे विच रूखो भोजन भूम सैन सखी प्रयो संग सुख बिहात, रुखी रोटी होवे धरती ते आसन होवे, ते गुरमुखो जे रब हिरदे विच है ना जी ते सोखी है आनंदी है, ते दूजे बन्ने मखमली बिस्तरे होण छत्ती तरह का भोजन होवे ते वाहिगुरु की याद हिरदे विच ना जी होवे, समझो भी वह रोग ही है जी, वह रोग ही है, वह दुखदाई है। घूम घुमा के सारे शब्द के बारे दो शब्दों विच मैं बेनती करा, गुरमुखो धन गुरु गोबिंद सिंह साहब उस जंड के रुख के हेठां बैठ के ते गरीब नवाज सच्चे पातशाह परमेशर प्यारे नू याद करदे होए कह रहे ने, परमेशर इस हालत विच भी मैनू जे तू चेते है तो मेरे लिए सब कुछ आनंद ही है जी। ते दूजे बंदे मनमुख बारे दस दे जे बहुत कुछ है उहदे कोल उहनू तू चेते विच नहीं हैगा ते सारा कुछ दुख ही दुख है जी। नाम जप के अवस्था बन जाती गुरमुखो, फिर बहुता सन्मान इहो जिहियां गल्लां दा असर नहीं पाएगा उत्ते जी। हाँ जी गल्लां ते बहुत वड्डियां ने, अवस्थावां ते बहुत वड्डियां हन, किवें महाराज सच्चे पातशाह कहिंदे ने जे तख्त ते बिठा दें तो तेरी वड्याई ते जे मंगण डाह दें तो फिर की घट जूगा, पर इह पंगती पढ़नी सौखी आ, तख्त ते बहना ते मंजूर है पर मंगना मंजूर नहीं हैगा किसे नूं जी। पर जिहड़े नाम जपण वाले ओत पोत हो जांदे ना जी, बाहरी किरिया जो मर्जी होई जावे उन्हां दे अंदर आनंद बनिया रहिंदा जी, अंदर आनंद बनिया रहिंदा। माछी वाड़े दे विच हजूर सच्चे पातशाह गरीब नवाज ये शब्द उचार रहे जी, शब्द उचार रहे मित्र प्यारे नूं हाल मुरीदां दा कहना। आओ ये पंक्तियां साढ़े रल के पढ़ लो, अगलेरा इतिहास मैं बेनती करनी आ, सारी संगत प्यार नाल कहो। मित्र प्यारे नू कहना हाल मुरीदां दा कहना, मित्र ये तां बेनती कर रहे हैं साध संगत अज दे दिन सच्चे पातशाह महाराज ਮਾਛੀਵਾੜੇ ਵਿੱਚ, ਸਤਿਕਾਰਨਾ ਸਿੰਘ ਮਾਛੀਵਾੜਾ ਸਾਹਿਬ ਵੀ ਕਹਿ ਲੈਂਦੇ ਜੀ, ਕਿਉਂਕਿ ਸਾਹਿਬ ਉੱਥੇ ਬੈਠੇ ਨੇ ਜੀ। ਮਹਾਰਾਜ ਸੱਚੇ ਪਾਤਸ਼ਾਹ ਉੱਥੇ ਰੁੱਖ ਦੇ ਹੇਠਾਂ ਬੈਠ ਕੇ, ਮਾਨੋ ਗੁਰੂ ਕੇ ਸ਼ਹੀਦ ਸਿੰਘ ਸੱਚਖੰਡ ਨੂੰ ਜਾ ਰਹੇ ਹੋਣ, ਉਹਨਾਂ ਨੂੰ ਆਪਣੀ ਅਵਸਥਾ ਦੱਸ ਰਹੇ ਹੋਣ, ਭਾਈ ਸਾਡਾ ਹਾਲ ਵੀ ਵਾਹਿਗੁਰੂ ਨੂੰ ਜਾ ਕੇ ਦੱਸ ਦਿਓ ਜੀ। ਅਜੇ ਕੀ ਓਤ ਪੋਤ ਨੇ ਵਾਹਿਗੁਰੂ ਜੀ ਦੇ ਨਾਲ ਜੀ। ਮਿੱਤਰ ਪਿਆਰੇ ਨੂੰ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ,
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 ਮਿੱਤਰ ਪਿਆਰੇ ਨੂੰ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ।
ਕੀ ਕਹਿਣਾ, ਹੇ ਵਾਹਿਗੁਰੂ ਤੇਰੀ ਯਾਦ ਹਿਰਦੇ ਚ ਬਣੇ ਪੂੰਜੇ ਬੈਠੇ ਵੀ ਬੜਾ ਆਨੰਦ ਹੈ। ਕਹਿਣ ਲੱਗੇ ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰੜੇ ਦਾ ਸਾਨੂੰ ਸੱਥਰ ਚੰਗਾ,
ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰੜੇ ਦਾ ਸਾਨੂੰ ਸੱਥਰ,
ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰੜੇ ਦਾ ਸਾਨੂੰ ਸੱਥਰ ਚੰਗਾ,
ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰੜੇ ਦਾ ਸਾਨੂੰ ਸੱਥਰ ਚੰਗਾ।
ਭੱਟ ਖੇੜੇ ਆਂਦਾ ਰਹਿਣਾ, ਭੱਟ ਖੇੜੇ ਆਂਦਾ ਰਹਿਣਾ, ਭੱਟ ਖੇੜੇ
ਆਂਦਾ ਰਹਿਣਾ, ਪੱਠ ਖੇੜਿਆਂ ਦਾ ਰਹਿਣਾ।
ਮਿੱਤਰ ਪਿਆਰੇ ਨੂੰ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ,
ਮਿੱਤਰ ਪਿਆਰੇ ਨੂੰ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ।
ਸ਼ਬਦ ਉਚਾਰਿਆ ਫਿਰ ਸੱਚੇ ਪਾਤਸ਼ਾਹ ਭਾਈ ਵੀਰ ਸਿੰਘ ਜੀ ਲਿਖਦੇ, ਮਹਾਰਾਜ ਆਰਾਮ ਕਰਨ ਲੱਗੇ ਜੀ। ਜਿਹੜੇ ਸਤਿਗੁਰੂ ਮਖਮਲੀ ਬਿਸਤਰਿਆਂ ਤੇ ਰਹਿੰਦੇ ਸਨ, ਆਨੰਦਪੁਰ ਸਾਹਿਬ ਸਿੰਘ ਰੋਜ਼ ਆਸਣ ਲਾਉਂਦੇ ਹੁੰਦੇ ਸੀ ਸੱਚੇ ਪਾਤਸ਼ਾਹ ਦਾ ਜੀ, ਹਰ ਰੋਜ਼ ਆਸਣ ਸਾਜਣਾ। ਪਰ ਇਹ ਨਹੀਂ, ਆਨੰਦਪੁਰ ਸਾਹਿਬ ਅਵਸਥਾ ਹੋਰ ਹੈ ਤੇ ਇੱਥੇ ਅਵਸਥਾ ਹੋਰ ਹੈ ਜੀ। ਅਵਸਥਾ ਉਹੀ ਹੈ ਜੀ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਬਿਯੋਗ। ਉਹਨਾਂ ਵਾਸਤੇ ਆਨੰਦ ਤੈਸਾ ਹਰਖ, ਖੁਸ਼ੀ ਵੀ ਉਹੋ ਜੀ ਅਤੇ ਸੋਗ ਵੀ ਉਹੋ ਜਿਹਾ ਹੀ ਹੈ ਜੀ। ਕਿਉਂ, ਉਹਨਾਂ ਖੁਸ਼ੀ ਵਿੱਚ ਵੀ ਜਪਣਾ ਵਾਹਿਗੁਰੂ, ਸੋਗ ਸਮੇਂ ਵੀ ਜਪਣਾ ਵਾਹਿਗੁਰੂ, ਅਤੇ ਗੱਲ ਤੇ ਕੀ ਰਹੀ ਜੀ ਫਿਰ ਜੀ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਬਿਯੋਗ। ਉੱਥੇ ਆਨੰਦ ਹੀ ਆਨੰਦ ਹੈ ਸਾਧ ਸੰਗਤ ਜੀ, ਉੱਥੇ ਵਿਛੋੜੇ ਦਾ ਦੁੱਖ ਹੈਗਾ ਹੀ ਕੋਈ ਨਹੀਂ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਿਆ ਅਤੇ ਭਾਈ ਵੀਰ ਸਿੰਘ ਜੀ ਲਿਖਦੇ, ਥੱਲੇ ਕੋਈ ਵਿਛਾਈ ਨਹੀਂ ਵਿਛੀ ਜੀ, ਆਰਾਮ ਕਰਨਾ। ਤਿੰਨ ਰਾਤਾਂ ਤੋਂ ਬਾਅਦ ਗੁਰੂ ਸਾਹਿਬ ਅੱਜ ਆਰਾਮ ਕਰਨ ਲੱਗੇ ਜੀ। ਸਰੀਰਕ ਗੱਲ ਕਰਨੇ ਆ ਜੀ, ਜਦੋਂ ਮਹਾਰਾਜ ਆਰਾਮ ਕਰਨ ਲੱਗੇ, ਦੱਸਦੇ ਜਿਵੇਂ ਪਾਸਾ ਲੈ ਕੇ ਆਪਾਂ ਲੰਮੇ ਪੈਂਦੇ ਹਾਂ ਨਾ ਜੀ, ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਲੇਟੇ, ਹੱਥ ਸ੍ਰੀ ਸਾਹਿਬ ਅਤੇ ਗੁਰੂ ਸਾਹਿਬ ਨੇ ਰੱਖਿਆ ਹੋਇਆ ਜੀ, ਹੱਥ ਸ੍ਰੀ ਸਾਹਿਬ 'ਤੇ ਰੱਖਿਆ ਅਤੇ ਟਿੰਡ ਦਾ ਸਰਾਣਾ ਲਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਜੀ। ਪਰ ਭਾਈ ਵੀਰ ਸਿੰਘ ਜੀ ਦੱਸਦੇ, ਉਹ ਕਹਿਣ ਲੱਗੇ ਸਤਰਕ ਇੰਨੇ ਨੇ ਵੀ ਹੁਣੇ ਕੋਈ ਵੈਰੀ ਆ ਜਾਵੇ ਨਾ, ਅਤੇ ਵੈਰੀ ਸੋਚੇ ਵੀ ਆਰਾਮ ਕਰਨ ਦੇ, ਕੋਈ ਆ ਕੇ ਲਾਗੇ ਫੜਕੇ ਸਹੀ ਸ੍ਰੀ ਸਾਹਿਬ ਹੱਥ ਵਿੱਚ ਫੜੀ, ਉਸੇ ਸਮੇਂ ਉਹਦਾ ਸਿਰ ਵੀ ਵੱਢ ਸਕਦੇ ਨੇ ਮਹਾਰਾਜ। ਸਤਰਕ ਵੀ ਨੇ ਇੰਨੇ ਜੀ, ਅਤੇ ਆਰਾਮ ਦੀ ਅਵਸਥਾ ਵਿੱਚ ਵੀ ਨੇ। ਸਤ ਸੰਗਤ ਇੱਥੇ ਹਿਸਾਬ ਲਾਓ, ਸਤਿਗੁਰੂ ਸੱਚੇ ਪਾਤਸ਼ਾਹ ਨੰਗੇ ਪੈਰ ਹਨ, ਸਿੰਘਾਂ ਜੋੜੇ ਪਾਏ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮੰਜ਼ਿਲ 'ਤੇ ਪਹਿਲਾਂ ਹੀ ਪਹੁੰਚ ਗਏ ਨੇ ਜੀ। ਸਿੰਘ 'ਤੇ ਲੱਭਦਿਆਂ ਲਭਾਉਂਦਿਆਂ ਬਾਅਦ 'ਚੋਂ ਆਏ ਨੇ। ਆਉਣਾ ਉਹਨਾਂ ਵੀ ਤਾਰੇ ਦੀ ਸੇਧ 'ਤੇ ਸੀ, ਆਏ ਸਤਿਗੁਰੂ ਵੀ ਤਾਰੇ ਦੀ ਸੇਧ 'ਤੇ ਨੇ। ਤੇ ਸਾਧ ਸੰਗਤ ਤਿੰਨੋਂ ਸਿੰਘ ਆਏ। ਜਿਹੜਾ ਮਹਾਰਾਜ ਕੋਲ ਹੀਰਾ ਸੀ ਨਾ ਉਹ ਚਮਕ ਰਿਹਾ ਸੀਗਾ। ਮਹਾਰਾਜ ਆਰਾਮ ਕਰਨ ਦੇ ਅਤੇ ਭਾਈ ਮਾਨ ਸਿੰਘ ਜੀ ਦਇਆ ਸਿੰਘ ਜੀ ਨੂੰ ਕਹਿਣ ਲੱਗੇ, ਦਇਆ ਸਿੰਘ ਜੀ ਉਹ ਕੁਝ ਚਮਕ ਰਿਹਾ ਹੈ, ਮੈਨੂੰ ਲੱਗਦਾ ਇਹ ਗੁਰੂ ਸਾਹਿਬ ਮਹਾਰਾਜ ਜੀ ਦੇ ਅੰਗੁਸ਼ਟ ਵਾਲਾ ਹੀਰਾ, ਮੈਂ ਲਾਗੇ ਜਾ ਕੇ ਵੇਖਾਂ। ਵੇਖ ਲਓ ਅਤੇ ਸਾਧ ਸੰਗਤ ਭਾਈ ਮਾਨ ਸਿੰਘ ਜੀ ਜਦੋਂ ਲਾਗੇ ਗਏ ਉਹਨਾਂ ਸੱਚੇ ਪਾਤਸ਼ਾਹ ਮਹਾਰਾਜ ਦੇ ਉਸ ਹੀਰੇ ਨੂੰ ਵੇਖਿਆ, ਹੀਰੇ ਦੀ ਲੋ ਵਿੱਚ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਜੀ ਉਹਨਾਂ ਨੇ ਜੀ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਨਾ, ਭਾਈ ਵੀਰ ਸਿੰਘ ਇੱਥੇ ਇੱਕ ਗੱਲ ਲਿਖਦੇ, ਉਹ ਕਹਿੰਦੇ ਮਾਨ ਸਿੰਘ ਬੜਾ ਰਾਠ ਸੀਗਾ। ਰਾਠ ਉਹਨੂੰ ਕਹਿੰਦੇ ਜਿਹੜਾ ਛੇਤੀ ਕਿਤੇ ਬੈਰਾਗ ਨਾ ਕਰਦਾ ਹੋਵੇ, ਉਹਨੂੰ ਕਹਿੰਦੇ ਬੰਦਾ ਰਾਠ ਹੈ। ਅਤੇ ਸਾਧ ਸੰਗਤ ਉਹ ਲਿਖਦੇ ਮਾਨ ਸਿੰਘ ਬੜਾ ਰਾਠ ਸੀ, ਪਰ ਜਦੋਂ ਸਤਿਗੁਰੂ ਨੂੰ ਇਸ ਤਰ੍ਹਾਂ ਆਰਾਮ ਕਰਦਿਆਂ ਵੇਖਿਆ ਨਾ, ਉਹਦੇ ਅੰਦਰ ਵੀ ਬੈਰਾਗ ਆ ਗਿਆ ਜੀ। ਸੱਦਿਆ ਪਿਆਰੇ ਭਾਈ ਦਇਆ ਸਿੰਘ ਜੀ ਨੂੰ, ਆ ਜਾਓ ਮਹਾਰਾਜ ਸੱਚੇ ਪਾਤਸ਼ਾਹ ਇਹੋ ਹੀ ਨੇ ਜੀ। ਆਏ ਲਾਗੇ, ਹੁਣ ਸਾਧ ਸੰਗਤ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਿਆ ਅਤੇ ਕੋਈ ਪਤਾ ਨਹੀਂ ਫੌਜਾਂ ਨੇ ਕਿਹੜੇ ਵੇਲੇ ਆ ਜਾਣਾ। ਭਾਈ ਦਇਆ ਸਿੰਘ ਜੀ ਕਹਿਣ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਗਾਈਏ। ਮਾਨ ਸਿੰਘ ਹੁਣੀ ਕਹਿਣ, ਨਾ ਭਾਈ, ਪੁੱਤਰਾਂ ਨੂੰ ਸ਼ਹੀਦ ਕਰਾ ਕੇ ਕਿੱਥੇ ਨੀਂਦ ਆਉਂਦੀ ਹੈ। ਜੇ ਮਹਾਰਾਜ ਆਰਾਮ ਕਰ ਰਹੇ ਨੇ ਤਾਂ ਕੁਝ ਸਮਾਂ ਕਰ ਲੈਣ ਦਈਏ। ਪਰ ਸਾਧ ਸੰਗਤ ਫੌਜਾਂ ਦਾ ਪਿੱਛੋਂ ਪਹਿਰਾ ਸੀਗਾ, ਦੱਸਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਚਰਨ ਤੋਂ ਫੜ ਕੇ ਜਦੋਂ ਹਿਲਾਉਣ ਲੱਗੇ ਨਾ, ਤਾਂ ਮਾਨ ਸਿੰਘ ਨੇ ਚਰਨਾਂ 'ਤੇ ਹੱਥ ਲਾਉਣਾ ਸੀਗਾ। ਜਦੋਂ ਚਰਨ ਵੇਖੇ ਤਾਂ ਮਹਾਰਾਜ ਸਾਹਿਬ ਦੇ ਚਰਨਾਂ 'ਚ ਛਾਲੇ ਹੋਏ ਹੋਏ ਸਨ ਜੀ। ਔਰ ਸਾਧ ਸੰਗਤ ਜਿਹੜਾ ਵਿਚਲੇ ਡੂੰਘੀ ਥਾਂ ਹੁੰਦੀ ਨਾ ਚਰਨ ਵਾਲੀ, ਇੱਕ ਅੱਡੀ ਅਤੇ ਅਗਲੀ ਤਲੀ ਜੀ, ਇਹ ਹੁੰਦੇ ਤਾਂ ਆਪਾਂ ਆਪਣੇ ਪੈਰ ਵੇਖ ਸਕਦੇ ਹਾਂ ਜੀ। ਇੱਕ ਵਿਚਲੀ ਡੂੰਘੀ ਥਾਂ ਹੁੰਦੀ ਹੈ, ਉੱਥੇ ਕੋਈ ਛਾਲਾ ਨਹੀਂ ਸੀਗਾ। ਉੱਥੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਮਾੜਾ ਜਿਹਾ ਟੱਚ ਕੀਤਾ ਜੀ। ਉਸੇ ਵੇਲੇ ਸੱਚੇ ਪਾਤਸ਼ਾਹ ਜਾਗੇ, ਵੇਖਿਆ ਵੀ ਤਿੰਨੇ ਗੁਰੂ ਕੇ ਸਿੱਖ ਆ ਗਏ ਨੇ। ਕੁਝ ਸਮਾਂ ਬੈਠੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲਾ ਜਾਣ ਕੇ ਮਹਾਰਾਜ ਕਹਿਣ ਲੱਗੇ, ਭਾਈ ਉਹ ਸਾਹਮਣੇ ਖੂਹ ਲੱਗਦਾ ਹੈ, ਚਲੋ ਉਸ ਖੂਹ 'ਤੇ ਚੱਲੀਏ। ਅੱਜ ਵੀ ਉਹ ਖੂਹ ਮਾਛੀਵਾੜਾ ਸਾਹਿਬ ਵਿੱਚ ਹੈਗਾ ਜੀ, ਅੱਜ ਵੀ ਉਹ ਹੈ। ਜਾਓ ਧਿਆਨ ਨਾਲ ਸਾਰਾ ਇਤਿਹਾਸ ਪੜ੍ਹੋ, ਦਰਸ਼ਨ ਕਰੋ, ਅੱਜ ਵੀ ਉਹ ਉੱਥੇ ਹੈ। ਮਹਾਰਾਜ ਕਹਿਣ ਲੱਗੇ, ਉੱਠੋ ਚੱਲੀਏ। ਸਾਧ ਸੰਗਤ ਜਦੋਂ ਮਹਾਰਾਜ ਉੱਠੇ, ਉੱਠ ਕੇ ਚੱਲਣ ਲੱਗੇ, ਇਹ ਚੱਲਿਆ ਨਹੀਂ ਸੀ ਗਿਆ, ਬਹੁਤ ਤੇਜ਼ੀ ਦੇ ਨਾਲ ਸਰੀਰ ਨੂੰ ਦੜਾਉਂਦਿਆਂ ਹੋਇਆਂ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਆਪਣਾ ਸਰੀਰ ਲੈ ਕੇ ਆਏ ਸਨ ਜੀ। ਅਤੇ ਭਾਈ ਮਾਨ ਸਿੰਘ ਫਿਰ ਸੱਚੇ ਪਾਤਸ਼ਾਹ ਨੂੰ ਕੰਡਾਰੇ ਚੁੱਕਦੇ ਨੇ ਜੀ। ਉੱਥੋਂ ਰੁੱਖ ਤੋਂ ਖੂਹ ਤੱਕ ਦਾ ਜਿਹੜਾ ਸਫ਼ਰ ਹੈ ਨਾ, ਉਹ ਭਾਈ ਮਾਨ ਸਿੰਘ ਜੀ ਮਹਾਰਾਜ ਨੂੰ ਕੰਡਾਰੇ ਬਿਠਾ ਕੇ ਲੈ ਕੇ ਆਏ ਜੀ। ਜਦੋਂ ਖੂਹ ਦੀਆਂ ਪੌੜੀਆਂ ਨਾਲ ਹੀ ਉਤਰੋਗੇ ਸਰੋਵਰ ਬਣਿਆ ਜੀ। ਅਸਲ ਵਿੱਚ ਉਹ ਬਾਗ ਸੀਗਾ, ਬਾਗ ਵਿੱਚ ਖੂਹ ਸੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨਾਲੇ ਕੰਡਾਰੇ ਚੜ੍ਹੇ, ਨਾਲੇ ਮਹਾਰਾਜ ਕਹਿਣ ਲੱਗੇ, ਮਾਨਸਿਆਂ ਲੱਗਦਾ ਬਾਗ ਆਪਣਾ ਹੀ ਹੈ। ਇਸ ਤਰ੍ਹਾਂ ਲੱਗਦਾ ਸਾਧ ਸੰਗਤ ਤੋਂ ਬਾਗ ਹੈ ਹੀ ਗੁਰੂ ਘਰ ਦਾ ਸੀਗਾ ਜੀ। ਭਾਈ ਗੁਲਾਬਾ ਮਸੰਦ ਸੀ, ਸੰਗਤ ਨੇ ਉਹਨੂੰ ਦਿੱਤਾ ਸੀਗਾ ਜੀ, ਗੁਰੂ ਘਰ ਦਾ ਹੀ ਬਾਗ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਖੂਹ ਦੇ ਕੋਲ ਜਦੋਂ ਪਹੁੰਚੇ, ਉੱਥੇ ਸੁੱਚ ਪਾਣੀ ਇਸ਼ਨਾਨ ਤਾਂ ਨਹੀਂ ਸੀ ਹੋ ਸਕਦਾ, ਸੁੱਚ ਆਦਿਕ ਕਿਰਿਆ ਕੀਤੀ। ਸਾਧ ਸੰਗਤ ਜੀ ਮੁੱਖ ਧੋਤਾ, ਜਾਪ ਸ਼ੁਰੂ ਕਰਨ ਲੱਗੇ। ਉੱਥੇ ਬਾਗ ਵਿੱਚ ਮਾਲੀ ਤੜਕੇ ਕੰਮ ਕਰ ਰਿਹਾ ਸੀ, ਉਹ ਭੱਜ ਕੇ ਜਾ ਕੇ ਆਪਣੇ ਮਾਲਕ ਪੰਜਾਬੇ ਕੋਲ ਗਿਆ। ਉਹਨੇ ਜਾ ਕੇ ਕਿਹਾ, ਇੰਝ ਲੱਗਦਾ ਚਾਰ ਬੰਦੇ ਤਾਂ ਉੱਥੇ ਬੈਠੇ ਨੇ ਆਪਣੇ ਬਾਗ ਵਿੱਚ ਖੂਹ ਲਾਗੇ, ਕੁਝ ਪੜ੍ਹ ਰਹੇ ਨੇ, ਅਤੇ ਇੰਝ ਲੱਗਦਾ ਇੱਕ ਜਿਹੜਾ ਹੈ ਨਾ, ਜਿਹੜੇ ਤੁਸੀਂ ਆਨੰਦਪੁਰ ਸਾਹਿਬ ਵਾਲੇ ਗੁਰੂ ਜੀ ਦੇ ਚੱਕਰ ਚਿੰਨ੍ਹ ਦੱਸਦੇ ਹੁੰਦੇ ਨਾ, ਉਹੋ ਜਿਹੇ ਨੇ ਉਹ। ਗੁਲਾਬਾ ਕਹਿੰਦਾ ਕਿ ਤੇ ਵੇਖਾਂ ਉਹ ਹੀ ਨਾ ਆਏ ਹੋਣ। ਜਦੋਂ ਗੁਲਾਬਾ ਆਇਆ, ਮਹਾਰਾਜ ਸੱਚੇ ਪਾਤਸ਼ਾਹ ਸਿੰਘਾਂ ਦੇ ਨਾਲ ਬਾਣੀ ਪੜ੍ਹ ਰਹੇ, ਗੁਲਾਬੇ ਨੇ ਦਰਸ਼ਨ ਕੀਤੇ। ਉਸ ਸਮੇਂ ਬੈਰਾਗ ਵੀ ਆਇਆ ਉਹਨੂੰ, ਅਤੇ ਘਰੋਂ ਦੁੱਧ ਲਿਆ ਕੇ ਸੱਚੇ ਪਾਤਸ਼ਾਹ ਨੂੰ ਉਹਨੇ ਛਕਾਇਆ ਜੀ। ਕਹਿਣ ਲੱਗਾ, ਮਹਾਰਾਜ ਦਿਨ ਚੜ੍ਹ ਚੱਲਾ, ਇੱਥੋਂ ਘਰ ਜਾਂਦਿਆਂ ਸਮਾਂ ਲੱਗਣਾ। ਮਹਾਰਾਜ ਕਿਰਪਾ ਕਰੋ, ਅੱਜ ਸ਼ਾਮ ਨੂੰ ਘਰ ਚੱਲੋ ਮਹਾਰਾਜ। ਮਹਾਰਾਜ ਕਹਿੰਦੇ ਸਾਰੀ ਦਿਹਾੜੀ ਇੱਥੇ ਰਹੀਏ? ਕਹਿਣ ਲੱਗਾ ਹਾਂ ਮਹਾਰਾਜ, ਨਗਰ ਵਾਲੇ ਨਾ ਵੇਖ ਲੈਣ, ਜੇ ਨਗਰ ਵਾਲਿਆਂ ਨੂੰ ਪਤਾ ਲੱਗ ਗਿਆ ਤੁਸੀਂ ਮੇਰੇ ਘਰ ਵਿੱਚ ਹੋ, ਰੌਲਾ ਪੈ ਜਾਏਗਾ। ਮਹਾਰਾਜ ਕਹਿੰਦੇ ਠੀਕ ਹੈ ਭਾਈ। ਪ੍ਰਸ਼ਾਦਾ ਪਾਣੀ ਉੱਥੇ ਗੁਰੂ ਸਾਹਿਬ ਨੂੰ ਛਕਾਇਆ, ਮਹਾਰਾਜ ਬਾਗ ਵਿੱਚ ਬੈਠੇ ਜੀ। ਉੱਥੇ ਇੰਨਾ ਸਮਾਂ ਤਾਂ ਚਮਕੌਰ ਦੀ ਗੜੀ ਵਿੱਚ ਨਹੀਂ ਮਹਾਰਾਜ ਬੈਠੇ, ਜਿੰਨਾ ਸਮਾਂ ਮਾਛੀਵਾੜੇ ਦੇ ਬਾਗ ਵਿੱਚ ਸਤਿਗੁਰੂ ਬੈਠੇ ਸਨ ਜੀ। ਸ਼ਾਮ ਪਈ ਅਤੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਗੁਲਾਬੇ ਦੇ ਘਰ ਵਿੱਚ ਗਏ। ਗੁਲਾਬੇ ਨੇ ਚੁਬਾਰੇ ਵਿੱਚ ਸੱਚੇ ਪਾਤਸ਼ਾਹ ਦਾ ਆਸਣ ਦਵਾਇਆ, ਇੱਕ ਬੰਨੇ ਤਿੰਨਾਂ ਸਿੰਘਾਂ ਦਾ ਆਸਣ ਦਵਾਇਆ, ਗਰਮ ਪਾਣੀ ਸੱਚੇ ਪਾਤਸ਼ਾਹ ਨੂੰ ਦਿੱਤਾ। ਚੋਲਾ ਵੀ ਗੁਰੂ ਸਾਹਿਬ ਨੇ ਗੁਲਾਬੇ ਦੇ ਘਰੋਂ ਲੈ ਕੇ ਬਦਲਿਆ ਸੀਗਾ, ਕਿਉਂਕਿ ਉਹ ਚੋਲਾ ਜਿਹੜਾ ਸੀਗਾ ਉਹ ਸਾਧ ਸੰਗਤ ਜੀ ਕੰਡਿਆਂ ਕਰਕੇ ਫਟ ਚੁੱਕਾ ਸੀਗਾ। ਗੁਲਾਬਾ ਹੁਣ ਘਰ ਵਿੱਚ ਤੁਰਿਆ ਫਿਰਿਆ ਸੋਚਦਾ, ਅਜੇ ਕਿ ਜਦੋਂ ਮਹਾਰਾਜ ਗੁਲਾਬੇ ਦੇ ਘਰ ਚੱਲੇ ਸਨ ਅਤੇ ਗੁਲਾਬੇ ਨੂੰ ਕਿਹਾ ਸੀ, ਗੁਲਾਬੇ ਵਕਤ ਅਵੱਲੇ ਆਉਂਦੇ ਨੇ ਪਰ ਹੁਣ ਡੋਲਣਾ ਨਹੀਂ। ਉਹ ਗੁਲਾਬਾ ਕਹਿੰਦਾ ਸੀ ਸੱਤ ਬਚਨ, ਮਹਾਰਾਜ ਨੂੰ ਪਤਾ ਸੀ ਗੁਲਾਬੇ ਨੇ ਡੋਲ ਜਾਣਾ। ਗੁਲਾਬੇ ਨੂੰ ਸੱਚੇ ਪਾਤਸ਼ਾਹ ਮਹਾਰਾਜ ਦੇ ਆਉਣ ਦੀ ਖੁਸ਼ੀ ਹੋਣ ਤੋਂ ਵੱਧ ਡਰ ਆਰੰਭ ਹੋਣਾ ਸ਼ੁਰੂ ਹੋ ਗਿਆ। ਜੇ ਨਗਰ ਵਿੱਚੋਂ ਕਿਸੇ ਬੰਦੇ ਨੇ ਵੀ ਇਹ ਦੱਸਤਾ ਵੀ ਗੁਰੂ ਜੀ ਮੇਰੇ ਘਰ ਨੇ ਅਤੇ ਸਰਕਾਰ ਨੇ ਮੇਰੇ ਬੱਚੇ ਮਾਰ ਦੇਣੇ ਨੇ, ਖਤਮ ਕਰ ਦੇਣੀ ਕਹਾਣੀ। ਸਾਧ ਸੰਗਤ, ਗੁਲਾਬਾ ਹੁਣ ਮਨ ਵਿੱਚ ਸੋਚਦਾ ਵੀ ਮੈਂ ਕਿਹੜੇ ਮੂੰਹ ਨਾਲ ਆਖਾਂ ਵੀ ਮਹਾਰਾਜ ਜਾਓ, ਅੰਤਰਜਾਮੀ ਸੱਚੇ ਪਾਤਸ਼ਾਹ ਮਹਾਰਾਜ ਜਾਣਦੇ ਗੁਲਾਬੇ ਦੇ ਫੁਰਨੇ ਵੀ। ਮਹਾਰਾਜ ਕਹਿੰਦੇ ਗੁਲਾਬੇ, ਤੈਨੂੰ ਪਤਾ ਸੀ ਮਾਛੀਵਾੜੇ ਵਿੱਚ ਕਿਉਂ ਆਏ ਹਾਂ? ਮਹਾਰਾਜ ਨਹੀਂ। ਮਹਾਰਾਜ ਕਹਿੰਦੇ ਇੱਕ ਇੱਥੇ ਖੱਤਰੀ ਰਹਿੰਦਾ ਨਿਹਾਲਾ, ਨਿਹਾਲੇ ਦੀ ਮਾਤਾ ਦਾ ਨਾਮ ਹੈ ਗੁਰਦਈ, ਬੜੇ ਚਿਰ ਦਾ ਸਾਡੇ ਵਾਸਤੇ ਕੱਪੜਾ ਬਣਾ ਕੇ ਬੈਠੀ, ਉਹਦਾ ਕੱਪੜਾ ਲੈਣ ਵਾਸਤੇ ਆਏ ਹਾਂ। ਮਹਾਰਾਜ ਕਹਿੰਦੇ ਇਸ ਕੰਮ ਨੂੰ ਆਏ ਹਾਂ ਅਸੀਂ। ਜਾ, ਕਹਿਣ ਲੱਗੇ ਨਿਹਾਲੇ ਘਰ ਜਾ। ਨਿਹਾਲੇ ਦੇ ਘਰ ਗਿਆ ਗੁਲਾਬਾ। ਜਦੋਂ ਨਿਹਾਲੇ ਘਰ ਗਿਆ, ਪੁੱਛਿਆ ਤੇਰੀ ਮਾਤਾ ਦਾ ਨਾਮ ਗੁਰਦਈ ਹੈ? ਇਹ ਰਾਤ ਨੂੰ ਸਾਰਾ ਕੁਝ ਹੋਇਆ। ਉਹ ਕਹਿਣ ਲੱਗਾ ਹਾਂ ਗੁਰਦਈ ਹੈ। ਪੁੱਛਿਆ ਮਾਤਾ ਜਾਗ ਰਹੀ ਹੈ? ਉਹ ਕਹਿਣ ਲੱਗਾ ਜਾਗਦੀ ਦੀ ਗੱਲ ਛੱਡ, ਮਾਤਾ ਮੇਰੀ ਤਾਂ ਸੌਂਦੀ ਨਹੀਂ ਹੈਗੀ ਜੀ। ਕਹਿੰਦਾ ਕੀ ਕਰਦੀ ਆ? ਕਹਿਣ ਲੱਗਾ ਇੱਕ ਕੱਪੜਾ ਬਣਾ ਕੇ ਬੈਠੀ ਆ, ਦਿਨ ਰਾਤ ਗੁਰੂ ਸਾਹਿਬ ਅੱਗੇ ਅਰਦਾਸਾਂ ਕਰਨ ਦੀ ਆ। ਕਹਿੰਦੀ ਹੈ ਮਹਾਰਾਜ ਕੱਪੜਾ ਪ੍ਰਵਾਨ ਕਰੋ, ਮੈਨੂੰ ਪਤਾ ਲੱਗਾ ਸਤਿਗੁਰੂ ਆਨੰਦਪੁਰ ਸਾਹਿਬ ਵਿੱਚ ਨਹੀਂ ਹੈਗੇ, ਹੁਣ ਮੈਂ ਕਿਵੇਂ ਕੱਪੜਾ ਮਹਾਰਾਜ ਤੱਕ ਪਹੁੰਚਾਵਾਂ? ਗੁਲਾਬਾ ਕਹਿੰਦਾ ਨਿਹਾਲੇ ਰੌਲਾ ਨਾ ਪਾਈ, ਮਹਾਰਾਜ ਮੇਰੇ ਘਰ ਵਿੱਚ ਨੇ, ਚੱਲ ਆਪਣੀ ਮਾਤਾ ਨੂੰ ਲੈ ਚੱਲੀਏ। ਉਹ ਕਹਿੰਦਾ ਮੇਰੀ ਮਾਤਾ ਨੂੰ ਤਾਂ ਵੇਖਦਾ ਘੱਟ ਹੈ। ਕਹਿਣ ਲੱਗਾ ਕੋਈ ਨਹੀਂ, ਇੱਕ ਪਾਸਿਓਂ ਤੂੰ ਫੜ, ਇੱਕ ਪਾਸਿਓਂ ਮੈਂ ਫੜਦਾ। ਇੱਕ ਪਾਸਿਓਂ ਨਿਹਾਲੇ ਨੇ ਫੜਿਆ, ਇੱਕ ਬੰਨਿਓਂ ਗੁਲਾਬੇ ਨੇ ਫੜਿਆ। ਮਾਤਾ ਗੁਰਦਈ ਨੂੰ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਦੇ ਸਾਹਮਣੇ ਲੈ ਗਏ ਜੀ ਚਬਾਰੇ ਵਿੱਚ ਜੀ। ਮਾਤਾ ਨੂੰ ਵੇਖਦਾ ਤਾਂ ਘੱਟ ਸੀ, ਭਾਈ ਵੀਰ ਸਿੰਘ ਜੀ ਲਿਖਦੇ ਦੀਵਾ ਜਗਾ ਕੇ ਨਾ ਹੱਥ 'ਤੇ ਰੱਖ ਕੇ ਮਾਤਾ ਨੇ ਮਹਾਰਾਜ ਦੇ ਮੁਖੜੇ ਦੇ ਲਾਗੇ ਦੀਵਾ ਕੀਤਾ ਜੀ, ਦਰਸ਼ਨ ਕੀਤੇ, ਬੈਰਾਗ ਕੀਤਾ ਅਤੇ ਉਹ ਚੋਲਾ ਦਸਵੇਂ ਪਾਤਸ਼ਾਹ ਨੂੰ ਭੇਟਾ ਕੀਤਾ ਜੀ। ਮਹਾਰਾਜ ਕਹਿੰਦੇ ਮਾਤਾ ਜਾਣ ਨੂੰ ਤਾਂ ਹੋਰ ਵੀ ਕਿਤੇ ਜਾ ਸਕਦੇ ਸਾਂ ਅਸੀਂ, ਗੁਲਾਬੇ ਦੇ ਘਰ ਆਉਣ ਦੀ ਜ਼ਰੂਰਤ ਨਹੀਂ ਸੀ। ਪਰ ਕਹਿਣ ਲੱਗੇ ਤੇਰੇ ਬਣਾਏ ਹੋਏ ਕੱਪੜੇ ਅਤੇ ਤੇਰੀਆਂ ਅਰਦਾਸਾਂ ਨੂੰ ਸੁਣ ਸੁਣ ਕੇ ਇੱਥੇ ਆਏ ਹਾਂ। ਕਹਿਣ ਲੱਗੇ ਹੁਣ ਮੈਂ ਜਦੋਂ ਇਹ ਗੱਲ ਪੜ੍ਹ ਰਿਹਾ ਸਾਂ ਅਤੇ ਮੈਂ ਆਪਣੇ ਮਨ ਵਿੱਚ ਅੰਦਾਜ਼ਾ ਲਾ ਰਿਹਾ ਸਾਂ ਵੀ ਗੁਰੂ ਗੁਰੂ ਹੀ ਹੈ ਜੀ। ਆਨੰਦਪੁਰ ਸਾਹਿਬ ਵਿੱਚ ਬੈਠੇ ਨਹੀਂ ਵੀ ਗੁਰੂ ਸਾਹਿਬ ਵਿੱਚ ਬਖਸ਼ਿਸ਼ਾਂ ਜ਼ਿਆਦਾ ਸਨ, ਮਾਛੀਵਾੜੇ ਵਿੱਚ ਬਖਸ਼ਿਸ਼ਾਂ ਘੱਟ ਗਈਆਂ ਜੀ। ਇਹ ਆ ਵੀ ਉੱਥੇ ਤਖ਼ਤ ਸੀ, ਇੱਥੇ ਸੱਥਰ ਸੀ, ਪਰ ਗੁਰੂ ਤਾਂ ਗੁਰੂ ਹੀ ਹੈ ਨਾ ਜੀ। ਅੰਦਰ ਦੀ ਅਵਸਥਾ ਅਤੇ ਸਤਿਗੁਰੂ ਜੀ ਦੀ ਉਹੀ ਸੀਗੀ ਜੀ। ਮਾਤਾ ਗੁਰਦਈ ਚੋਲਾ ਦਿੱਤਾ, ਉਹਨੇ ਮਹਾਰਾਜ ਨੂੰ ਭੇਟਾ ਕੀਤਾ ਅਤੇ ਮਾਤਾ ਅਰਦਾਸਾਂ ਕਰਦੀ ਹੁੰਦੀ ਸੀ ਵੀ ਰੱਬਾ ਉਹਨਾਂ ਚਿਰ ਤੱਕ ਮੌਤ ਨਾ ਆਵੇ ਜਿੰਨਾ ਚਿਰ ਤੱਕ ਆਪ ਚੋਲਾ ਨਹੀਂ ਮਹਾਰਾਜ ਨੂੰ ਭੇਟਾ ਕਰਦੀ। ਹੁਣ ਮਾਤਾ ਗੁਰਦਈ ਕਹਿੰਦੀ ਮਹਾਰਾਜ ਹੁਣ ਆਗਿਆ ਦੇ ਦਿਓ। ਮਹਾਰਾਜ ਕਹਿੰਦੇ ਮਾਤਾ ਜੀਵਨ ਦੀ ਯਾਤਰਾ ਸਫਲ ਹੋਈ। ਕਹਿਣ ਲੱਗੇ ਮਾਤਾ ਗੁਰਦਈ ਨੇ ਗੁਲਾਬੇ ਦੇ ਘਰ ਹੀ ਸਰੀਰ ਛੱਡ ਦਿੱਤਾ ਸੀਗਾ ਜੀ, ਉੱਥੇ ਹੀ ਅੰਮ੍ਰਿਤ ਵੇਲੇ। ਹਾਂ ਸੰਗਤ, ਫਿਰ ਸੱਚੇ ਪਾਤਸ਼ਾਹ ਨਿਹਾਲੇ ਨੂੰ ਕਹਿਣ ਲੱਗੇ ਹੁਣ ਆਪਣੀ ਮਾਤਾ ਨੂੰ ਲੈ ਜਾਓ ਅਤੇ ਇਹਨਾਂ ਦਾ ਸਸਕਾਰ ਕਰ ਦਿਓ ਜੀ। ਮਹਾਰਾਜ ਇੱਕ ਦਿਨ ਹੋਰ ਗੁਲਾਬੇ ਦੇ ਘਰ ਵਿੱਚ ਰਹੇ। ਗੁਲਾਬਾ ਬਾਹਰ ਤੁਰਿਆ ਫਿਰਦਾ ਅਤੇ ਮਾਇਆ ਇਕੱਠੀ ਕਰੇ, ਆਪਣੇ ਮਨ ਵਿੱਚ ਫੁਰਨੇ ਬਣਾਵੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਅੱਜ ਸ਼ਾਮੀ ਮਾਇਆ ਭੇਟਾ ਕਰ ਦਈਏ ਅਤੇ ਮਹਾਰਾਜ ਨੂੰ ਕਹੀਏ ਵੀ ਮਹਾਰਾਜ ਸਾਡੇ ਘਰ 'ਚੋਂ ਚਲੇ ਜਾਓ। ਮਹਾਰਾਜ ਸੱਚੇ ਪਾਤਸ਼ਾਹ ਸਾਰੀ ਗੱਲ ਜਾਣਦੇ ਸਨ। ਉੱਧਰੋਂ ਦੋ ਮੁਸਲਮਾਨ ਭਰਾ, ਉਹ ਵੀ ਮਾਛੀਵਾੜੇ ਦੇ ਵਿੱਚ ਹੀ ਰਹਿੰਦੇ ਹਨ, ਇੱਕ ਦਾ ਨਾਮ ਹੈ ਗਨੀ ਖਾਂ, ਇੱਕ ਦਾ ਨਾਮ ਹੈ ਮਨੀ ਖਾਂ। ਇਹ ਦੋਵੇਂ ਭਰਾ ਸਾਧ ਸੰਗਤ ਵਪਾਰ ਕਰਕੇ ਘਰ ਆਏ ਸਨ। ਵੈਸੇ ਅਨੰਦਪੁਰ ਸਾਹਿਬ ਵਿੱਚ ਇਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹੁੰਦੇ ਸਨ, ਜਾਂਦੇ ਵਪਾਰ ਕਰਨ ਸਨ ਘੋੜਿਆਂ ਦਾ। ਵੈਸੇ ਜੀ ਅੱਜ ਤੱਕ ਦਰਸ਼ਨਾਂ ਦੀ ਭਾਵਨਾ ਨਾਲ ਤਾਂ ਗਏ ਨਹੀਂ ਸਨ, ਹੁਣ ਸਗੋਂ ਭਾਵਨਾ ਬਣਾਉਂਦੇ ਸਨ। ਹੁਣ ਮਹਾਰਾਜ ਕਿਤੇ ਅਨੰਦਪੁਰ ਸਾਹਿਬ ਬਹਿਣ ਅਤੇ ਹੁਣ ਦਰਸ਼ਨ ਕਰਨ ਵਾਸਤੇ ਜਾਈਏ, ਮਹਾਰਾਜ ਦੀ ਵਡਿਆਈ ਸੁਣਦੀ ਸੀ। ਪਰ ਹੁਣ ਪਤਾ ਲੱਗਾ ਵੀ ਅਨੰਦਪੁਰ ਸਾਹਿਬ ਮਹਾਰਾਜ ਛੱਡ ਚੁੱਕੇ ਨੇ। ਜਦੋਂ ਘਰ ਆਏ ਬੱਚੀ ਕਹਿਣ ਲੱਗੀ ਤੁਸੀਂ ਵਪਾਰ ਕਰਕੇ ਬਾਹਰੋਂ ਆਏ ਹੋ, ਤੁਹਾਨੂੰ ਪਤਾ ਲੱਗਾ ਅਨੰਦਪੁਰ ਵਾਲੇ ਗੁਰੂ ਜੀ ਨੇ ਅਨੰਦਪੁਰ ਛੱਡ ਦਿੱਤਾ ਹੈ। ਕਹਿਣ ਲੱਗੀ ਮਹਾਰਾਜ ਕਿਤੇ ਬਾਹਰ ਤੁਰੇ ਫਿਰਦੇ ਨੇ। ਇਹ ਫਿਰ ਆਪਣੇ ਇਲਾਕੇ ਦੇ ਮਸੰਦ ਨੂੰ ਪੁੱਛਣਾ ਚਾਹੁੰਦੇ ਨੇ। ਇਲਾਕੇ ਦਾ ਮਸੰਦ ਹੈ ਗੁਲਾਬਾ, ਇਹ ਗੁਲਾਬੇ ਨੂੰ ਪੁੱਛਦੇ ਨੇ, ਗੁਲਾਬਿਆ ਤੈਨੂੰ ਸਤਿਗੁਰੂ ਜੀ ਬਾਰੇ ਪਤਾ ਹੈ? ਅਸੀਂ ਦਰਸ਼ਨ ਕਰਨੇ ਨੇ ਉਹਨਾਂ ਦੇ। ਗੁਲਾਬਾ ਕਹਿੰਦਾ ਉੱਚੀ ਨਾ ਬੋਲੋ, ਬਿਪਤਾ ਮੇਰੇ ਗਲ ਆ ਪਈ ਹੈ ਜੀ। ਵੇਖੋ ਸਾਧ ਸੰਗਤ, ਜ਼ਰੂਰੀ ਨਹੀਂ ਜਿਹਨੇ ਕੱਪੜੇ ਵਧੀਆ ਪਾਏ ਉਹ ਹੀ ਜ਼ਿਆਦਾ ਵੱਡਾ ਸਿੱਖ ਹੋਵੇ ਜੀ। ਬਾਣੇ ਤੋਂ ਤਾਂ ਗੁਲਾਬਾ ਮਸੰਦ ਹੈ, ਪਰ ਮਨ ਕਰਕੇ ਉਹ ਹਾਰ ਗਿਆ ਜੀ, ਹਾਰ ਗਿਆ ਮਨ ਕਰਕੇ। ਮਨ ਕਰਕੇ ਜੇ ਜਿੱਤੇ ਤਾਂ ਗਨੀ ਖਾਂ ਅਤੇ ਨਬੀ ਖਾਂ ਜਿੱਤੇ ਨੇ ਜੀ। ਉਹ ਕਹਿਣ ਲੱਗੇ ਕੀ ਗੱਲ? ਉਹ ਕਹਿਣ ਲੱਗੇ ਗੁਰੂ ਸਾਹਿਬ ਮੇਰੇ ਘਰ ਹੀ ਨੇ। ਗਨੀ ਖਾਂ ਅਤੇ ਨਬੀ ਖਾਂ ਕਹਿੰਦੇ, ਮਨ ਵਿੱਚ ਸੋਚਦੇ ਵੀ ਇਹ ਬੋਲੀ ਕਿਹੋ ਜਿਹੀ ਬੋਲ ਰਿਹਾ। ਜਾ ਸਤਿਗੁਰੂ ਦੇ ਦਰਸ਼ਨ ਕੀਤੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਅੱਜ ਤੱਕ ਵਪਾਰੀ ਬਣ ਕੇ ਅਨੰਦਪੁਰ ਸਾਹਿਬ ਗਏ ਸਾਂ, ਅੱਜ ਮਹਾਰਾਜ ਤੁਹਾਡੇ ਸਿੱਖ ਬਣ ਕੇ ਜਾਣ ਦਾ ਫੁਰਨਾ ਸੀ, ਸਾਨੂੰ ਨਹੀਂ ਸੀ ਪਤਾ ਇਸ ਰੂਪ ਵਿੱਚ ਤਾਂ ਆਪ ਜੀ ਦੇ ਦਰਸ਼ਨ ਹੋਣਗੇ। ਮਹਾਰਾਜ ਕਹਿਣ ਲੱਗੇ ਭਾਈ ਸਾਰੇ ਰੂਪ ਹੀ ਭੱਲੇ ਹਨ, ਸਾਰੇ ਪਰਮੇਸ਼ਰ ਦੇ ਰੂਪ ਹਨ। ਅਤੇ ਸਾਧ ਸੰਗਤ ਗਨੀ ਖਾਂ ਅਤੇ ਨਬੀ ਖਾਂ ਮਹਾਰਾਜ ਦੇ ਹਾਜ਼ਰੀ 'ਚ ਬੈਠੇ। ਸ਼ਾਮ ਪਈ, ਗੁਲਾਬੇ ਨੇ ਮਾਇਆ ਪੇਟਾ ਕਰ ਦਿੱਤੀ ਅਤੇ ਇਹਦਾ ਭਾਵ ਸੀਗਾ ਵੀ ਮਹਾਰਾਜ ਜਾਓ। ਗਨੀ ਖਾਂ ਅਤੇ ਨਬੀ ਖਾਂ ਉਸੇ ਸਮੇਂ ਚਰਨ ਫੜ ਕੇ ਸਤਿਗੁਰੂ ਨੂੰ ਕਹਿਣ ਲੱਗੇ, ਸਤਿਗੁਰੂ ਕਿਰਪਾ ਕਰੋ ਹੁਣ ਤੁਸੀਂ ਸਾਡੇ ਘਰ ਵਿੱਚ ਚੱਲੋ। ਮਹਾਰਾਜ ਕਹਿੰਦੇ ਜਦੋਂ ਲੈ ਕੇ ਆਇਆ ਨਾ ਗੁਲਾਬੇ ਦੀ ਭਾਵਨਾ ਵੀ ਚੰਗੀ ਸੀ, ਪਰ ਇਹਦੀ ਭਾਵਨਾ 'ਚ ਫਰਕ ਪੈ ਗਿਆ। ਅਤੇ ਗਨੀ ਖਾਂ ਅਤੇ ਨਬੀ ਖਾਂ ਕਹਿਣ ਲੱਗੇ, ਸਤਿਗੁਰੂ ਤੁਸੀਂ ਸਾਡੇ ਸਿਰ 'ਤੇ ਹੱਥ ਰੱਖਿਓ, ਬਸ ਜਿਹੜੀ ਭਾਵਨਾ ਹੋਣੀ ਹੈ ਨਾ ਜ਼ਿੰਦਗੀ ਦੇ ਅੰਤਮ ਸਾਹ ਤੱਕ ਇਹੋ ਹੀ ਭਾਵਨਾ ਬਣੀ ਰਹੇ ਜੀ। ਸੱਚੀ ਗੱਲ ਇਹ ਹੈ ਜਿਹੜਾ ਗੁਰੂ ਸਾਹਿਬ ਵਾਲੇ ਪਿਆਰ ਵਾਲੀ ਅਵਸਥਾ ਹੈ ਨਾ, ਸ਼ਰਧਾ ਵਾਲੀ, ਮਹਾਰਾਜ ਕਿਰਪਾ ਕਰਨ ਉਹ ਅੰਤਲੇ ਸਵਾਸ ਤੱਕ ਬਣੀ ਰਹੇ ਸਾਰਿਆਂ ਦੀ ਜੀ। ਕਹਿਣ ਲੱਗੇ ਮਹਾਰਾਜ ਕਹਿਣ ਲੱਗੇ ਠੀਕ ਹੈ ਭਾਈ ਚੱਲੋ। ਇਹਦੇ ਘਰ ਵਿੱਚ ਸੱਚੇ ਪਾਤਸ਼ਾਹ ਗਏ। ਇਹਦੇ ਘਰੋਂ ਫਿਰ ਸਤਿਗੁਰੂ ਉੱਚ ਦੇ ਪੀਰ ਬਣ ਕੇ ਗਏ ਸਨ ਜੀ। ਜਦੋਂ ਮਹਾਰਾਜ ਉੱਚ ਦੇ ਪੀਰ ਬਣ ਕੇ ਗਏ ਤਾਂ ਮਾਤਾ ਗੁਰਦਈ ਦਾ ਚੋਲਾ ਹੀ ਮੱਠ 'ਚ ਪਾ ਕੇ ਨੀਲੇ ਰੰਗ ਦਾ ਰੰਗਾਇਆ ਸੀਗਾ ਅਤੇ ਸੱਚੇ ਪਾਤਸ਼ਾਹ ਉੱਚ ਦੇ ਪੀਰ ਬਣ ਕੇ ਆਲਮਗੀਰ ਨੂੰ ਤੁਰੇ ਸਨ ਜੀ। ਉੱਚ ਦੇ ਪੀਰ ਕਿਉਂ? ਮੁਸਲਮਾਨ ਪੀਰਾਂ ਦੀਆਂ ਲਭਾਂ ਨਹੀਂ ਹੁੰਦੀਆਂ, ਮੁੱਛਾਂ ਨਹੀਂ ਹੁੰਦੀਆਂ ਜੀ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਦੇ ਮਛਹਿਰੇ ਹਨ ਜੀ। ਰਸਤੇ ਵਿੱਚ ਜੇ ਕੀ ਰਵਾਇਤ ਹੈ, ਸਿੰਘ ਲੈ ਕੇ ਜਾ ਰਹੇ ਸਤਿਗੁਰੂ ਨੂੰ ਅਤੇ ਸਾਧ ਸੰਗਤ ਜੀ ਨਾਕਾ ਲੱਗਾ ਸੀਗਾ, ਪੁੱਛਿਆ ਕੌਣ ਜਾ ਰਹੇ ਨੇ? ਕਹਿਣ ਲੱਗੇ ਜੀ ਉੱਚ ਦੇ ਪੀਰ ਜਾ ਰਹੇ ਨੇ। ਕਹਿਣ ਲੱਗੇ ਫਿਰ ਪ੍ਰਸ਼ਾਦਾ ਜੋ ਬਣਿਆ ਸੀਗਾ, ਕਹਿਣ ਲੱਗੇ ਮਾਸ ਬਣਿਆ ਫਿਰ ਉਹ ਛਕਣ। ਸਿੰਘ ਕਹਿਣ ਲੱਗੇ ਜੀ ਇਹਨਾਂ ਦਾ ਪੀਰ ਜੀ ਦਾ ਤੇ ਰੋਜ਼ਾ, ਅਸੀਂ ਛਕ ਲਵਾਂਗੇ। ਇੱਕ ਪਾਸੇ ਹੋ ਕੇ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਹੁਣ ਕੀ ਕਰੀਏ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਕਿਰਪਾਨ ਭੇਟਾ ਕਰ ਦਿਓ। ਸਿੰਘਾਂ ਭਰੋਸੇ ਨਾਲ ਕਿਰਪਾਨ ਭੇਟਾ ਕੀਤੀ, ਉਹ ਸਾਰੇ ਦਾ ਸਾਰਾ ਕੜਾਹ ਪ੍ਰਸ਼ਾਦ ਬਣ ਗਿਆ ਸੀਗਾ ਜੀ। ਇਹ ਨਹੀਂ ਵੀ ਮੈਂ ਆਪਣੇ ਵੱਲੋਂ ਕਹਿ ਰਿਹਾ, ਇਤਿਹਾਸ ਹੈ ਸਾਡਾ, ਸਾਧ ਸੰਗਤ ਦੀ ਇਤਿਹਾਸਕ ਅਸਥਾਨ ਨੇ ਉੱਥੇ ਜਿੱਥੇ ਮਾਸ ਤੋਂ ਕੜਾਹ ਪ੍ਰਸ਼ਾਦ ਬਣ ਗਿਆ ਸੀਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਅੱਗੇ ਗਏ, ਗਨੀ ਖਾਂ ਅਤੇ ਨਬੀ ਖਾਂ ਨੂੰ ਸੱਚੇ ਪਾਤਸ਼ਾਹ ਨੇ ਆਪ ਤੋਰਿਆ। ਜਦੋਂ ਤੋਰਿਆ ਕਹਿਣ ਲੱਗੇ, ਮਹਾਰਾਜ ਸਾਡਾ ਜੀ ਕਰਦਾ ਤੋੜ ਤੱਕ ਨਿਭਣ ਦਾ। ਮਹਾਰਾਜ ਕਹਿੰਦੇ, ਤੁਹਾਡਾ ਪਿਆਰ ਤੋੜ ਤੱਕ ਨਿਭੇਗਾ। ਆਪ ਸਤਿਗੁਰੂ ਨੇ ਫਿਰ ਲਿਖ ਕੇ ਦਿੱਤਾ, ਗਨੀ ਖਾਂ ਅਤੇ ਨਬੀ ਖਾਂ ਮੇਰੇ ਲੀਕ ਪੁੱਤਰ ਹਨ। ਭਾਵ ਲਿਖ ਕੇ ਦਿੱਤਾ ਵੀ ਮੇਰੇ ਲਿਖਤੀ ਰੂਪ, ਮੈਂ ਕਹਿ ਰਿਹਾ ਗਨੀ ਖਾਂ ਅਤੇ ਨਬੀ ਖਾਂ ਸਾਡੇ ਕੰਮ ਆਏ ਹਨ, ਇਹ ਸਾਡੇ ਕੰਮ ਆਏ ਨੇ, ਇਹ ਸਾਡੇ ਪੁੱਤਰ ਨੇ ਦੋਵੇਂ। ਪਲੰਘਾ ਲੈ ਕੇ ਜਦੋਂ ਵਾਪਸ ਆਏ ਨਾ, ਅਤੇ ਬੱਚੀ ਕਹਿੰਦੀ, ਤੁਸੀਂ ਜਾਨ ਖਤਰੇ 'ਚ ਪਾਈ, ਦੱਸੋ ਤੁਹਾਨੂੰ ਸਤਿਗੁਰੂ ਨੇ ਕੀ ਦਿੱਤਾ? ਅਤੇ ਬੱਚੀ ਨੂੰ ਹੁਕਮਨਾਮਾ ਦਿਖਾਇਆ, ਵੇਖ ਗੁਰੂ ਸਾਹਿਬ ਨੇ ਸਾਨੂੰ ਲਿਖ ਕੇ ਦਿੱਤਾ, ਅਸੀਂ ਗੁਰੂ ਸਾਹਿਬ ਦੇ ਬੱਚੇ, ਅੱਜ ਤੋਂ ਬਾਅਦ ਪੁੱਤਰ ਹਾਂ ਦਸਵੇਂ ਪਾਤਸ਼ਾਹ ਦੇ। ਉਹ ਬੱਚੀ ਕਹਿਣ ਲੱਗੀ, ਜੇ ਤੁਸੀਂ ਬੱਚੇ ਹੋ ਤੇ ਮੈਂ ਕੀ ਲੱਗੀ ਫਿਰ ਮਹਾਰਾਜ ਦੀ? ਤੇ ਫਿਰ ਉਹ ਕਹਿਣ ਲੱਗੇ, ਤੂੰ ਮਹਾਰਾਜ ਦੀ ਪੋਤਰੀ ਲੱਗੀ ਜੀ। ਉਹ ਇੱਕੋ ਹੀ ਬੱਚੀ ਹੈ ਜਿਹਨੂੰ ਦਸਵੇਂ ਪਾਤਸ਼ਾਹ ਦੀ ਪੋਤਰੀ ਹੋਣ ਦਾ ਇਤਿਹਾਸ ਵਿੱਚ ਖਿਤਾਬ ਮਿਲਿਆ ਜੀ। ਭਾਈ ਵੀਰ ਸਿੰਘ ਜੀ ਲਿਖਦੇ, ਉਸ ਦਿਨ ਤੋਂ ਬਾਅਦ ਉਹ ਵਿਹੜੇ ਵਿੱਚ ਤੁਰੀ ਫਿਰਦੀ, ਇਹ ਗੱਲ ਉੱਚੀ ਉੱਚੀ ਬੋਲਦੀ ਹੁੰਦੀ ਸੀ, ਮੈਂ ਪੋਤੀ, ਮੈਂ ਪੋਤੀ, ਮੈਂ ਆਪ ਧਾਰ ਹੋਤੀ, ਮੈਂ ਪੋਤੀ ਹਾਂ ਦਸਵੇਂ ਪਾਤਸ਼ਾਹ ਦੀ, ਮੇਰੇ 'ਤੇ ਆਪ ਰੱਬ ਦੀ ਮਿਹਰ ਹੋ ਚੁੱਕੀ ਹੈ। ਮਹਾਰਾਜ ਸੱਚੇ ਪਾਤਸ਼ਾਹ ਆਲਮਗੀਰ ਪਹੁੰਚਦੇ, ਗੁਰਮੁਖੋ ਜਦੋਂ ਮਾਛੀਵਾੜੇ ਵਿੱਚ ਜਾਂਦੇ ਹਾਂ ਨਾ, ਅਤੇ ਗਨੀ ਖਾਂ ਅਤੇ ਨਬੀ ਖਾਨ ਦਾ ਘਰ ਹੈ, ਘਰ ਦੇ ਵਿੱਚ ਦੋਵਾਂ ਭਰਾਵਾਂ ਦੀਆਂ ਕਬਰਾਂ ਬੜੀਆਂ ਹੋਈਆਂ ਹਨ ਜੀ, ਜਿੱਥੇ ਉਹਨਾਂ ਦੇ ਸਰੀਰ ਨੱਪੇ ਗਏ। ਜਿਹੜੇ ਮੁਸਲਮਾਨ ਵੀਰ ਨੇ ਨਾ, ਸਾਰਿਆਂ ਦਾ ਤਕਰੀਬਨ ਹਰ ਇੱਕ ਦਾ ਹੀ ਦਸਤੂਰ ਹੈ, ਕਬਰ ਘਰ ਤੋਂ ਬਾਹਰ ਬਣਾਈ ਜਾਂਦੀ, ਘਰ ਵਿੱਚ ਨਹੀਂ ਬਣਾਈ ਜਾਂਦੀ ਜੀ, ਨੱਪਿਆ ਘਰ 'ਚ ਨਹੀਂ ਜਾਂਦਾ ਜੀ ਕਿਸੇ ਨੂੰ, ਬਾਹਰ ਖੁੱਲ੍ਹੀਆਂ ਥਾਵਾਂ 'ਤੇ ਕਿਰਿਆ ਕੀਤੀ ਜਾਂਦੀ। ਪਰ ਗਨੀ ਖਾਂ ਅਤੇ ਨਬੀ ਖਾਂ ਆਪ ਕਹਿ ਗਏ ਸਨ ਵੀ ਸਾਡੇ ਘਰ ਵਿੱਚ ਸਤਿਗੁਰੂ ਆਏ ਨੇ, ਇੱਥੇ ਗੁਰੂ ਕੇ ਖਾਲਸੇ ਨੇ ਸੰਗਤ ਨੇ ਆਉਂਦੇ ਹੀ ਰਹਿਣਾ, ਅਤੇ ਜਿੱਥੇ ਘਰ ਦਾ ਦਰਵਾਜ਼ਾ ਸ਼ੁਰੂ ਹੁੰਦਾ ਹੈ ਨਾ, ਸਾਡੇ ਸਰੀਰਾਂ ਨੂੰ ਉੱਥੇ ਨੱਪ ਦਿਓ ਜੀ। ਜਦੋਂ ਫਿਰ ਬਜ਼ੁਰਗ ਹੋਏ, ਸਰੀਰ ਤਿਆਗਿਆ, ਉਹਨਾਂ ਦੇ ਸਰੀਰਾਂ ਨੂੰ ਉੱਥੇ ਨੱਪਿਆ ਗਿਆ ਸੀਗਾ। ਭਾਈ ਆਨੰਦ ਲਾਲ ਸਾਹਿਬ ਨਾ ਹਵਾ ਨੂੰ ਵਸੀਅਤ ਲਿਖਦੇ ਜੀ, ਵਸੀਅਤ ਉਹਨੂੰ ਲਿਖੀ ਜਾਂਦੀ ਹੈ ਜਿਹਨੇ ਮਰਨ ਤੋਂ ਬਾਅਦ ਸਾਡੀ ਗੱਲ 'ਤੇ ਅਸਰ ਕਰਨਾ ਹੁੰਦਾ ਜੀ। ਉਹਨੂੰ ਬੰਦਾ ਵਸੀਅਤ ਲਿਖ ਦਿੰਦਾ ਆਪਣੀ ਜਾਇਦਾਦ ਬਾਰੇ, ਅਤੇ ਸਾਰਾ ਕਾਰਜ ਕਰ ਦਿੰਦਾ ਜੀ। ਭਾਈ ਆਨੰਦ ਲਾਲ ਸਾਹਿਬ ਉਹ ਆਪਣੀ ਵਸੀਅਤ ਹਵਾ ਨੂੰ ਲਿਖਦੇ ਜੀ। ਪਤਾ ਕੀ ਲਿਖਦੇ? ਉਹ ਕਹਿੰਦੇ, ਐ ਹਵਾ, ਜਦੋਂ ਮੈਂ ਸਰੀਰ ਤਿਆਗਣਾ, ਮੇਰਾ ਸਰੀਰ ਸੜਨਾ, ਤੂੰ ਬਹੁਤੀ ਤੇਜ਼ ਨਾ ਚੱਲੀ, ਹੌਲੀ ਹੌਲੀ ਚੱਲੀ, ਇੱਕ ਕੰਮ ਕਰੀ, ਮੇਰੇ ਸਰੀਰ ਦੀ ਜਿਹੜੀ ਰਾਖ ਹੈ ਨਾ, ਉਹ ਕਲਗੀਆਂ ਵਾਲੇ ਦੇ ਦਰਵਾਜ਼ੇ ਅੱਗੇ ਲੈ ਜਾਈ। ਕਹਿਣ ਲੱਗੇ, ਮੈਂ ਚਾਹੁੰਦਾ ਜਿਉਂਦਿਆਂ ਜੀ ਜਿਸ ਦਾਤੇ ਦੇ ਚਰਨਾਂ 'ਚ ਰਹਿ ਕੇ ਆਨੰਦ ਮਾਣੇ, ਮਰਨ ਤੋਂ ਬਾਅਦ ਜਦੋਂ ਮੇਰੇ ਸਰੀਰ ਦੀ ਇਕੱਲੀ ਰਾਖ ਰਹਿ ਜਾਣੀ ਹੈ ਨਾ, ਮੇਰੀ ਰਾਖ ਵੀ ਇੱਧਰ ਉੱਧਰ ਨਾ ਜਾਵੇ, ਸਰੀਰ ਦੀ ਰਾਖ ਵੀ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਰਹੇ ਜੀ। ਇਹ ਕਿਸੇ ਪੰਜਾਬੀ ਦੇ ਵਿਦਵਾਨ ਨੇ ਭਾਈ ਆਨੰਦ ਲਾਲ ਸਾਹਿਬ ਜੀ ਦੀ ਉਸ ਗੱਲ ਦਾ ਤਜਰਬਾ ਵਾਹਿਗੁਰੂ ਟਰਾਂਸਲੇਟ ਕੀਤੀ ਉਹ ਗੱਲ, ਗੁਰੂ ਦਰੋਂ ਨਾ ਚੁੱਕ ਲਜਾਈ ਮੇਰੀ ਖਾਕ ਹਵਾਏ। ਹੇ ਹਵਾਏ, ਮੇਰੀ ਸਰੀਰ ਦੀ ਖਾਕ ਹੈ ਨਾ, ਉਹ ਵੀ ਗੁਰੂ ਘਰੋਂ ਚੁੱਕ ਕੇ ਨਾ ਲੈ ਜੀ, ਕਿਤੇ ਉਡਾ ਕੇ ਨਾ ਲੈ ਜੀ, ਬਲਕਿ ਕੋਸ਼ਿਸ਼ ਕਰੀ ਜਿੱਥੇ ਵੀ ਰਾਖ ਹੋਵੇ ਉਹਨੂੰ ਉਡਾ ਕੇ ਗੁਰੂ ਸਾਹਿਬ ਦੇ ਘਰ ਲੈ ਆਈ ਜੀ, ਉੱਥੋਂ ਉਡਾ ਕੇ ਕਿਤੇ ਹੋਰ ਨਾ ਲੈ ਕੇ ਜਾਈ। ਗੁਰੂ ਦਰੋਂ ਨਾ ਚੁੱਕ ਲਜਾਈ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣ ਉਲਾਮੇ ਇਹਨੇ ਥਾਂ ਥਾਂ ਨਿਹੋਂ ਲਗਾਏ। ਨਹੀਂ ਤਾਂ ਲੋਕ ਇਹ ਉਲਾਮਾ ਦੇਣਗੇ ਤੇ ਨੰਦ ਲਾਲ ਜਿੰਦਾ ਕਿਤੇ ਹੋਰ ਘੁੰਮ ਰਿਹਾ ਤੇ ਮਰਨ ਤੋਂ ਬਾਅਦ ਕਿਤੇ ਹੋਰ ਘੁੰਮਦਾ ਫਿਰਦਾ ਜੀ। ਇੰਨਾ ਪਿਆਰ ਹੋ ਜਾਂਦਾ ਜੀ ਗੁਰੂ ਸਾਹਿਬ ਨਾਲ ਜੀ। ਹੁਣ ਕਿੱਡੀ ਸੂਖਮ ਜੀ ਗੱਲ ਹੈ, ਇੰਨਾ ਅੰਦਰ ਪਿਆਰ ਹੈ ਵੀ ਮੇਰੇ ਸਰੀਰ ਦੀ ਜਿਹੜੀ ਮਿੱਟੀ ਹੈ ਨਾ ਉਹ ਵੀ ਗੁਰੂ ਘਰ ਦੇ ਕੰਮ ਆ ਜਾਏ ਜੀ, ਉਹ ਵੀ ਗੁਰੂ ਘਰ ਦੇ ਕੰਮ ਆ ਜਾਏ। ਕਿੰਨਾ ਪਿਆਰ ਹੋਏਗਾ ਜੀ ਭਾਈ ਨੰਦ ਲਾਲ ਸਾਹਿਬ ਜੀ ਦਾ ਮਹਾਰਾਜ ਨਾਲ ਜੀ। ਉਹਨਾਂ ਬਚਨ ਕਹੇ ਅਤੇ ਗਨੀ ਖਾਨ ਅਤੇ ਨਬੀ ਖਾਨ ਨੇ ਤਾਂ ਪ੍ਰੈਕਟੀਕਲ ਕਰਕੇ ਵਿਖਾ ਦਿੱਤੇ ਜੀ। ਕੀ ਕੀਤਾ ਜੀ, ਗਨੀ ਖਾਨ ਅਤੇ ਨਬੀ ਖਾਨ ਦੀਆਂ ਕਬਰਾਂ ਦਰਵਾਜ਼ੇ ਦੇ ਵਿੱਚ ਬਣੀਆਂ ਹੋਈਆਂ ਜੀ ਅੱਜ ਜੀ। ਮਾਨੋ ਅੰਦਰ ਅੱਜ ਵੀ ਪਾਤਸ਼ਾਹ ਬੈਠੇ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ, ਇਹ ਦੋਵੇਂ ਅੱਜ ਵੀ ਮਾਨੋ ਬਾਹਰ ਪਹਿਰਾ ਦੇ ਰਹੇ ਹੋਣ ਵੀ ਕੋਈ ਮਨ ਚਲਾ ਸਾਡੇ ਗੁਰੂ ਸਾਹਿਬ ਦੀ ਆ ਕੇ ਬੇਦ ਵੀ ਨਾ ਕਰ ਦੇਵੇ ਜੀ। ਜਿਨ੍ਹਾਂ ਦਾ ਪਿਆਰ ਹੈ ਫਿਰ ਸਾਧ ਸੰਗਤ ਜੀ ਉਹਨਾਂ ਦੀ ਨਿਭ ਜਾਂਦੀ ਹੈ। ਖਾਲਸਾ ਅੱਜ ਵੀ ਜਾਂਦਾ ਹੈ, ਗੁਰੂ ਕੇ ਸਿੰਘ ਗੁਰੂ ਕੀਆਂ ਸੰਗਤਾਂ ਅੱਜ ਵੀ ਜਦੋਂ ਮਾਛੀਵਾੜਾ ਸਾਹਿਬ ਦੀ ਧਰਤੀ 'ਤੇ ਜਾਣ ਅਤੇ ਗਨੀ ਖਾਨ ਅਤੇ ਨਬੀ ਖਾਨ ਦੇ ਘਰ ਜਾਂਦੀਆਂ ਅਤੇ ਉਹਨਾਂ ਦੀ ਕਬਰ, ਸਿੱਖ ਹੁਣ ਕਬਰ ਦਾ ਤਾਂ ਪੁਜਾਰੀ ਨਹੀਂ ਹੈਗਾ ਜੀ, ਪਰ ਉਹਨਾਂ ਦੀ ਕਬਰ ਅੱਗੇ ਖਲੋ ਕੇ ਉਹਨਾਂ ਨੂੰ ਵੀ ਫਤਿਹ ਬੁਲਾਉਂਦੀਆਂ ਨੇ ਜੀ। ਕਿਉਂ, ਮਹਾਰਾਜ ਲਿਖ ਕੇ ਦੇ ਕੇ ਗਏ ਨੇ ਵੀ ਗਨੀ ਖਾਨ ਅਤੇ ਨਬੀ ਖਾਨ ਮੇਰੇ ਲੀਕ ਪੁੱਤਰ ਹਨ। ਗਨੀ ਖਾਨ ਅਤੇ ਨਬੀ ਖਾਨ ਮਹਾਰਾਜ ਦੀ ਸ਼ਰਨ ਵਿੱਚ ਆ ਗਏ, ਗੁਰੂ ਸਾਹਿਬ ਨੇ ਤੋੜ ਨਿਭਾਈ। ਗੁਲਾਬੇ ਦਾ ਜਿਹੜਾ ਵਿਸ਼ਵਾਸ ਸੀਗਾ ਉਹ ਸਾਧ ਸੰਗਤ ਜੀ ਡੋਲ ਗਿਆ ਅਤੇ ਗੁਲਾਬਾ ਕੋਈ ਬਹੁਤੀ ਫਿਰ ਤਰੱਕੀ ਨਹੀਂ ਸੀ ਕਰ ਪਾਇਆ ਜੀ। ਮਹਾਰਾਜ ਕਿਰਪਾ ਕਰਨ, ਗੁਰੂ ਰਾਮਦਾਸ ਸਾਹਿਬ ਬਾਣੀ 'ਚ ਲਿਖਦੇ, ਜੋ ਤੇਰੀ ਸਰਣਾਈ ਹਰਿ ਜੀਓ ਤਿੰਨ ਤੂੰ ਰਾਖਣ ਜੋਰ। ਜਿਹੜਾ ਤੇਰੀ ਸ਼ਰਨ ਵਿੱਚ ਆ ਜਾਂਦਾ ਨਾ ਫਿਰ ਉਹਨੂੰ ਤੁਸੀਂ ਰੱਖਣ ਯੋਗ ਬਣ ਜਾਂਦੇ ਹੋ, ਭਾਵ ਉਹਨੂੰ ਤੁਸੀਂ ਰੱਖ ਲੈਂਦੇ ਹੋ। ਗਨੀ ਖਾਨ ਅਤੇ ਨਬੀ ਖਾਨ ਨੂੰ ਅੱਜ ਵੀ ਦਸਵੇਂ ਪਾਤਸ਼ਾਹ ਨੇ ਆਪਣੇ ਸੀਨੇ ਨਾਲ ਲਾਇਆ ਹੋਇਆ ਹੈ ਜੀ। ਚੜ੍ਹਦੀ ਕਲਾ ਵਾਲਿਆਂ ਦੀ ਗੱਲ ਕੀਤੇ ਆ ਨਾ, ਆਪਣਾ ਮਨ ਵੀ ਚੜ੍ਹਦੀ ਕਲਾ 'ਚ ਹੋ ਜਾਂਦਾ ਜੀ। ਢੇਂਦੀ ਕਲਾ ਵਾਲਿਆਂ ਦੀ ਗੱਲ ਕੀਤੇ ਆ, ਕੋਈ ਬਹੁਤਾ ਜ਼ਿਆਦਾ ਲਾਭ ਨਹੀਂ ਪ੍ਰਾਪਤ ਹੁੰਦਾ ਜੀ। ਮਹਾਰਾਜ ਕਿਰਪਾ ਕਰਨ, ਦਸਵੇਂ ਪਾਤਸ਼ਾਹ ਗੁਰੂ ਤਾਂ ਗੁਰੂ ਹੀ ਹੈ ਗੁਰਮੁਖੋ, ਭਾਵੇਂ ਉਹ ਅਨੰਦਪੁਰ ਸਾਹਿਬ ਵਿੱਚ ਹੋਣ ਭਾਵੇਂ ਉਹ ਮਾਛੀਵਾੜਾ ਸਾਹਿਬ ਵਿੱਚ ਹੋਣ, ਮਹਾਰਾਜ ਸੱਚੇ ਪਾਤਸ਼ਾਹ ਉੱਥੇ ਵੀ ਪੂਰੇ ਅਤੇ ਮਾਛੀਵਾੜਾ ਸਾਹਿਬ ਵਿੱਚ ਵੀ ਪੂਰੇ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਆਓ ਪਿਆਰ ਨਾਲ ਕਹੋ, ਜੋ ਤੇਰੀ ਸਰਣਾਈ ਹਰਿ ਜੀਓ, ਜੋ ਤੇਰੀ, ਜੋ ਤੇਰੀ, ਜੋ ਤੇਰੀ ਸਰਣਾਈ ਹਰਿ ਜੀਓ, ਜੋ ਤੇਰੀ, ਜੋ ਤੇਰੀ, ਜੋ ਤੇਰੀ ਸਰਣਾਈ ਹਰਿ ਜੀਓ, ਜੋ ਤੇਰੀ, ਜੋ ਤੇਰੀ, ਤਿੰਨ ਤੂੰ ਰਾਖਣ ਜੋਗ, 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 ਜੋ ਤੇਰੀ ਸਰਣਾਈ ਹਰਿ ਜੀਓ, ਜੋ ਤੇਰੀ, ਜੋ ਤੇਰੀ, ਜੋ ਤੇਰੀ ਸਰਣਾਈ ਹਰਿ ਜੀਓ, ਜੋ ਤੇਰੀ, ਜੋ ਤੇਰੀ, ਜਦੋਂ ਜੋ ਤੇਰੀ ਸ਼ਬਦ ਕਹਿੰਦੇ ਹੋ ਨਾ, ਜੋ ਤੇਰੀ ਸਰਣਾਈ ਵਾਹਿਗੁਰੂ ਹਰਿ ਜੀਓ, ਜਦੋਂ ਹਰਿ ਜੀਓ ਕਹਿੰਦੇ ਹੋ ਨਾ ਉਦੋਂ ਦਸਵੇਂ ਪਾਤਸ਼ਾਹ ਦਾ ਧਿਆਨ ਧਰੋ ਜੀ। ਹੇ ਦਸਵੇਂ ਪਾਤਸ਼ਾਹ ਜਿਹੜਾ ਤੁਹਾਡੀ ਸ਼ਰਨ ਵਿੱਚ ਚਲੇ ਗਿਆ, ਤੁਸੀਂ ਉਹਨੂੰ ਰੱਖ ਲਿਆ ਫਿਰ ਜੀ। ਜੋ ਤੇਰੀ ਸਰਣਾਈ ਹਰਿ ਜੀਓ, ਜੋ ਤੇਰੀ, ਜੋ ਤੇਰੀ, ਜੋ ਤੇਰੀ ਸਰਣਾਈ ਹਰ ਜਿਓ ਜੋ ਤੇਰੀ ਜੋ ਤੇਰੀ ਤਿੰਨ ਤੂੰ ਰਾਖਣ ਜੋਗ ਤਿੰਨ ਤੂੰ ਰਾਖਣ ਜੋਗ ਤਿੰਨ ਤੂੰ ਰਾਖਣ ਜੋਗ ਤਿੰਨ ਤੂੰ ਰਾਖਣ ਜੋਗ ਗੁਰੂ ਸਾਹਿਬ ਮਿਹਰ ਕਰਨ ਸੱਚੇ ਪਾਤਸ਼ਾਹ। ਫਿਰ ਮੈਂ ਬੇਨਤੀ ਜਦੋਂ ਇਤਿਹਾਸ ਆਰੰਭ ਕੀਤਾ ਸੀ ਨਾ, ਬੇਨਤੀ ਕੀਤੀ ਸੀ ਜਦੋਂ ਇਹ ਇਤਿਹਾਸ ਆਪਾਂ ਸੁਣਾਉਂਦੇ ਹਾਂ ਤਾਂ ਸਾਡੇ ਵੀ ਇਸ ਤਰ੍ਹਾਂ ਹੀ ਪੇਸ਼ ਕਰਦੇ ਵੀ ਮਹਾਰਾਜ ਮਨੁੱਖੀ ਨੇ ਜੀ, ਆਮ ਮਨੁੱਖੀ ਨੇ, ਆਮ ਮਨੁੱਖ 'ਤੇ ਦੁੱਖ ਆ ਗਿਆ ਜੀ, ਜੇ ਹੋ ਗਿਆ ਜੀ। ਨਹੀਂ ਗੁਰਮੁਖੋ, ਗੁਰੂ ਸਾਹਿਬ ਗੁਰੂ ਸਾਹਿਬ ਹੀ ਨੇ ਜੀ। ਇਹ ਜਿਹੜਾ ਬਾਹਰੀ ਤੌਰ 'ਤੇ ਦੁੱਖ ਵੇਖ ਰਿਹਾ ਨਾ ਜੀ, ਇਹ ਮਹਾਰਾਜ ਸਾਹਿਬ ਨੇ ਤਾਂ ਲਿਆ ਕਿਉਂਕਿ ਸਾਨੂੰ ਸੁੱਖ ਦੇਣੇ ਸਨ ਜੀ। ਸਾਨੂੰ ਸੁੱਖ ਦੇਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਬਾਹਰੀ ਕਿਰਿਆ ਕਰ ਰਹੇ ਨੇ, ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜ਼ਰੂਰਤ ਹੀ ਕੋਈ ਨਹੀਂ ਹੈਗੀ ਜੀ। ਅਸੀਂ ਮਾਲਕ ਦੀ ਹਾਜ਼ਰੀ ਵਿੱਚ ਆ ਕੇ ਆਨੰਦ ਲੈਂਦੇ ਰਹੀਏ। ਇਹ ਤਾਂ ਕੱਲ੍ਹ ਵੀ ਬੇਨਤੀ ਕੀਤੀ ਸੀ, ਉਸ ਸਮੇਂ ਇੰਨਾ ਭਿਆਨਕ ਸਮਾਂ ਸੀਗਾ ਸਾਧ ਸੰਗਤ, ਗੁਰੂ ਸਾਹਿਬ ਦੇ ਦਰਸ਼ਨ ਕਰਨੇ ਵੀ ਸੌਖੇ ਨਹੀਂ ਸੀ ਹੁੰਦੇ ਜੀ। ਅੱਜ ਵੇਖੋ ਮੋਟਰਸਾਈਕਲ 'ਤੇ ਚੜ੍ਹੋ, ਗੱਡੀ 'ਤੇ ਚੜ੍ਹੋ, ਜਿਸ 'ਤੇ ਮਰਜ਼ੀ ਚੜ੍ਹੋ ਅਤੇ ਬੰਦਾ ਗੁਰਦੁਆਰਾ ਸਾਹਿਬ ਆਉਂਦਾ, ਕੋਈ ਰੋਕ ਟੋਕ ਥੋੜ੍ਹੀ ਹੈਗੀ ਹੈ ਜੀ। ਉਰੋਂ ਤਾਂ ਸੰਗਤ ਵਿੱਚ ਬਹਿਣ ਤੋਂ ਹੀ ਰੋਕ ਲੱਗ ਗਈ ਸੀਗੀ ਜੀ। ਇੰਨਾ ਭਿਆਨਕ ਸਮਾਂ ਸੀਗਾ। ਇਹ ਸਾਰੇ ਸੁੱਖ ਆਨੰਦ ਸਾਡੀ ਜ਼ਿੰਦਗੀ 'ਚ ਦਸਵੇਂ ਪਾਤਸ਼ਾਹ ਦੀ ਕਿਰਪਾ ਨਾਲ ਬਣੇ ਨੇ। ਮਹਾਰਾਜ ਸਦਾ ਬਣਾਈ ਰੱਖਣ ਭੁੱਲਾਂ ਚੁੱਕਾਂ ਦੀ ਖਿਮਾ। ਹੁਣ ਬੱਚੇ ਕਵਿਤਾ ਪੜ੍ਹਨਗੇ, ਫਿਰ ਸਮਾਪਤੀ ਹੋਏਗੀ। ਇਸ ਹਫ਼ਤੇ ਜ਼ਰੂਰ ਮਾਤਾ ਦੀ ਹਾਜ਼ਰੀ ਵਿੱਚ ਟਿਕੋ ਅਤੇ ਮਹਾਰਾਜ ਦੇ ਗੁਣ ਗਾਓ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਸ਼ ਕਰੋ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।